जय जगत जीव सब परे शरण मन मन अनेक जय जपत चरण कई कल्प बीत तह करत ध्यान काहु ना देख तह विद्यमान। जय जगत जीव सब परे शरण
जिदी सारे जगत दे जीव शरण ने असल दे विच जिन्निया भी संसार दियां मतां ने इस गल ते हो सहमत ने कि परमेश्वर गॉड रब परमात्मा एक है और औखा नूं नहीं दिंदा, जमदा नहीं मरदा नहीं, सर्वव्यापी है। वो जिहड़े कॉमन गुण ने इत्थे जिहड़े आ रहे ने गुण, इन्हां नूं सारे ही मनदे ने। जे इन्हां नूं सारे मनदे ने फिर मूर्ति पूजा खातर कित्थे जगह है? ध्यान चरणां दा करदे ने, चरणां नूं पैर मन लैंदे ने, फिर विष्णु बनाउणा पै गया, फिर रामचंद्र मनना पै गया, फिर नानक दे चरण मनने पै गए। गुर के चरण ने जिहड़े, वो गुरबाणी चों दे अर्थ होर ने। जिहड़े चरण ये चलदे ने, पैरां नूं चरण मन लिया, वो तो बाहरले शरीर दे ने। इत्थे बाहरले शरीर की गल ही नहीं है, बाहरले शरीर की गल कितें भी नहीं हो सकती। शरीर के बिच तां इह लाहा टुट है, आत्मा ने जिहड़ा शरीर धारण करिया, ब्रह्म ने जिहड़ा शरीर धारण करिया है, या उहदे मन करके ब्रह्म ने जिहड़ा माया चाया है, ध्यान है उहदा, वह लाहा टोटे पूर्ण ब्रह्म थे पहुंचने। ब्रह्म ने पूर्ण ब्रह्म थे पहुंचने वास्ते ये माया च प्रवेश किया। हुण ब्रह्म का निराकार है, फिर शरीर की गल कित्थे आ जाती है? अखां देख रहीआं नहीं, देखण वाला कोई होर है। चरण पैर तुर नहीं सकते, तुरन वाला कोई होर है। जीव बोल नहीं सकती, बुलाने वाला ये जीव द्वारा बोलने वाला कोई होर है। वो छड़ दिता जीव ले ली, वो छड़ दिती क्योंकि उत्थे वो दिना नहीं ना हैगा। गुरबाणी ये जिहड़ी दसम दी बाणी है, गुरबाणी नूं अप्रूव कर लई है ये निराकार नूं। जे सब कुछ ये सच है तो फिर देह शरीर कित्थे रह गया? किसी का रुद्र का शरीर कित्थे रह गया? शिव का शरीर कित्थे रह गया? गुरबाणी शिव नूं तां बनदी है, पर देहधारी नूं ओह महादेव बनदी है, शिव नहीं बनदी। जिहड़ा शिव करके करते जो उन्हां ते आवां बड़द चढ़ा डबरू डुबकावे, वह बड़द चढ़ के डबरू बजाने वाला महादेव है। शिव का तो ध्यान धरता, शिव तो उत्ते है, उन्होंने शिव कह देना। यह मूर्खत घोर की गल है। इवें ना कौन कहते हैं जदों मूर्खा के कोल अग्ञानियों के कोल प्रचार चलिया जाता ना, प्रचार के हेड वह बन जाते हैं, वह फिर यह जहाँ प्रचार कर देंगे कि समझा तो सकते नहीं हो, या फिर जान के पंडित पाड़ी बाड़ शरारत करते हैं किसी ना किसी रूप चो पंडित के एजेंट ने। पंडित अलग अलग रूप धारण करता रहा, जदों किसी ने ठगी करनी हो तो वह ठग नूं भेस बदलना ही पैंदा। पहला पंडित ने बाट पाड़ी, कितने किसी वेले ऋषि मुनि के रूप च होया पंडित, वह भी पंडित ने। हुण वह माला वाले पंडित ते लोकां दा भरोसा उठ गया, हुण वह संत बन गया माला वाला। अजे माला वाले संत ने सब बामण ने, तो माला का बामण के हिस्से चाई हुई है धोती टिक्का माला, ये ब्राह्मण का है, पंडित का, ब्राह्मण का नहीं पंडित का। इन्हों को जो माला आई है तो ब्राह्मण के पेश आई हुई है, सिखी का माला का कोई मतलब नहीं है, धोती टिक्का नाल है माला से, धोती टिक्का कहते छड़ता। पहला धोती टिक्का ही होंगे सी इन्हों संतान, जब हिंदू सी, ਹੁਣ ਧੋਤੀ ਟਿੱਕਾ ਕਰਕੇ ਮਾਲਾ ਰੱਖ ਲਈ, ਕਿਵੇਂ ਮਾਲਾ ਕਿਉਂ ਰੱਖੀ? ਧੋਤੀ ਟਿੱਕਾ ਜੇ ਛੱਡਦਾ ਮਾਲਾ ਵੀ ਛੱਡੋ, ਜੇ ਧੋਤੀ ਟਿੱਕਾ ਛੱਡਿਆ ਤਾਂ ਮਾਲਾ ਕਿਉਂ ਨਹੀਂ ਛੱਡੀ? ਇਹ ਬੜੀ ਸ਼ਰਾਰਤ ਹੁੰਦੀ ਹੈ, ਲੋਕ ਸ਼ਰਾਰਤੀ ਨੇ ਸਾਰੇ, ਚੁੱਪ ਕਰ ਜਾਣਗੇ ਹੁਣ ਜਦੋਂ ਗੱਲ ਨਹੀਂ ਆਉਂਦੀ, ਫਿਰ ਕਹਿੰਦੇ ਹੱਥ ਜੋੜ, ਅਸੀਂ ਬਹਿਸ ਨਹੀਂ ਕਰਨੀ। ਉਹ ਬਹਿਸ ਹੈ ਚਰਚਾ, ਗਿਆਨ ਚਰਚਾ ਤੋਂ ਗੁਰਬਾਣੀ ਦਾ ਕਹਿੰਦੇ ਜਬ ਲਗ ਦੁਨੀਆ ਰਹੀ ਹੈ ਨਾਨਕ ਕੁਛ ਕੁਛ ਸੁਣੀ ਹੈ ਕੁਛ ਕਹੀਏ, ਜਾ ਜਾ ਉਪਦੇਸ਼ ਕਰਦੇ ਰਹੇ, ਹੁਣ ਤੁਸੀਂ ਦੁਬਾਨ ਲਾਉਂਦੇ ਰਹੇ, ਹੁਣ ਕਦੇ ਨਹੀਂ ਬੋਲਦੇ। ਝੂਠ ਨੰਗਾ ਹੋ ਗਿਆ, ਕਪਟ ਨੰਗਾ ਹੋ ਗਿਆ, ਦੁਨੀਆ ਬੋਲਣ ਲੱਗ ਗਈ ਖਿਲਾਫ। ਪਹਿਲਾਂ ਡਰਾਉਂਦੇ ਰਹੇ, ਸੰਤ ਕੀ ਦਿੰਦਾ ਤਾ ਜੀ, ਉਹ ਲਿਖਿਆ ਹੋਇਆ ਉਹ ਡਰਾ ਕੇ ਭੈ ਦੇ ਕੇ, ਭੈ ਦਾ ਗੁਰਮਤ ਦੇ ਖਿਲਾਫ ਹੈ ਦੇਣ, ਭੈ ਕਾਹੂ ਕੋ ਦੇਤਨਾ ਮੈਂ ਭੈ ਮਾਨਤਾ। ਗੁਰਬਾਣੀ ਤਾਂ ਨਿਰਭੈ ਕਰਦੀ ਹੈ, ਇਹ ਭੈ ਦਿੰਦੇ ਨੇ ਸਾਰੇ ਸਾਜਿਸ਼ ਵਾਲੇ ਨੇ, ਗੁਰਮਤ ਦੇ ਖਿਲਾਫ ਨੇ ਲੋਕ। ਆਏ ਜਿਹੜੇ ਦੂ, ਫਿਰ ਇੱਕ ਇਹਨਾਂ ਦਾ ਹੋਰ ਰੂਪ ਸੀ, ਉਹ ਪੰਡਿਤ ਦਾ ਹੀ, ਉਹ ਆਇਆ ਨਾਰਾਇਣ ਸਿੰਘ ਦੇ ਰੂਪ 'ਚ, ਆ ਉਹਦੇ ਤਾਰਾ ਸਿੰਘ ਨਰੋਤਮ ਦੇ ਰੂਪ 'ਚ ਸਿੱਖ ਬਣ ਗਏ, ਘੁਸਪੈਠ ਕਰ ਲੜੀ, ਅਰਥੇ ਬਦਲਤੇ, ਟੀਕੇ ਬਦਲਤੇ, ਫਿਰ ਇੱਕ ਫੌਜ ਖੜੀ ਕਰ ਲਈ ਹੋਰ ਸਨਾਤਨੀਆਂ ਦੀ, ਉਹ ਹੈ ਮਿਸ਼ਨਰੀ ਵਾਲਿਆਂ ਦੇ ਰੂਪ, ਬਾਬੂ ਤੇਜਾ ਸਿੰਘ ਦੇ ਰੂਪ 'ਚ ਪ੍ਰਗਟ ਹੋ ਗਏ, ਅੰਗਰੇਜ਼ਾਂ ਨੂੰ ਸਾਹਮਣੇ ਉਹ ਇੱਦਾਂ ਚੱਲ, ਇਹ ਰੂਪ ਬਦਲ ਕੇ ਆਉਂਦੇ ਰਹੇ। ਅੱਜ ਵੀ ਜਿਹੜੇ ਨੇ ਦਸਮਾਨਾਂ ਦੇ ਖਿਲਾਫ ਖੜੇ, ਅਸਲ ਦੇ ਵਿੱਚ ਇਸ ਗੱਲ ਤੋਂ ਖਿਲਾਫ ਨੇ ਜਿਹੜੀ ਇਹ ਚੱਲ ਰਹੀ ਹੈ, ਇਹ ਤਾਂ ਨਿਰਾਕਾਰ ਦੀ ਗੱਲ ਹੈ ਸਾਰੀ, ਉਹਨਾਂ ਨੂੰ ਇਹ ਬਰਦਾਸ਼ਤ ਨਹੀਂ। ਜੇ ਦਸਮ ਗ੍ਰੰਥ ਮੰਨ ਲਿਆ ਜਾਂਦਾ, ਆਦਿ ਦੀ ਬਾਣੀ ਨੂੰ ਅਪਰੂਵ ਕਰਦਾ, ਇਹ ਤਾਂ ਛੱਡਦਾ ਹੀ ਨਹੀਂ ਮੂਰਤੀ ਪੂਜਾ ਨੂੰ ਕਿਤੇ। ਜੇ ਦੱਤਾਤ੍ਰੇਅ ਦੀ ਹਿਸਟਰੀ ਵਿੱਚ, ਇਤਿਹਾਸ ਵਿੱਚ ਜੇ ਸਤੋਤਰ ਦੱਤਾਤ੍ਰੇਅ ਨੇ ਪੜ੍ਹਿਆ ਜਿਹੜਾ ਆ ਰਿਹਾ, ਇਹ ਦੱਤਾਤ੍ਰੇਅ ਨੇ ਪਾਠ ਕੀਤਾ ਸਤੋਤਰ ਦਾ, ਦਸਮ ਪਾਤਸ਼ਾਹ ਜਿਹੜਾ ਦੱਸ ਰਹੇ ਨੇ, ਜੇ ਉਸ ਵੇਲੇ ਇਹੀ ਸਰੂਪ ਸੀ ਦੱਤਾਤ੍ਰੇਅ ਮੰਨਦਾ ਸੀ ਪਰਮੇਸ਼ਰ ਦਾ, ਤਾਂ ਦੂਆ ਸਰੂਪ ਬਦਲਿਆ ਕੀ ਨੇ? ਮੂਰਤੀ ਪੂਜਾ ਕਿਵੇਂ ਆ ਗਈ? ਸ਼ਿਵ ਆਦਮੀ ਕਿਵੇਂ ਆ ਗਿਆ? ਉਹ ਤਾਂ ਪੁਰਾਣਾ ਹੈ, ਦੱਤਾਤ੍ਰੇਅ ਨੂੰ ਮੰਨਦੇ ਨੇ ਹਿੰਦੂ, ਸਾਡਾ ਗ੍ਰੰਥ ਆਹ ਗੱਲ ਲਿਖੋਲੀ, ਕਿਉਂ ਇਹ ਕਦੇ ਲਿਖੋਲੀ, ਇਹ ਕਦੇ ਲਿਖੋਈ? ਬੜਾ ਫਰੋਡ ਕੀਤਾ ਪਬਲਿਕ ਨੂੰ, ਉਹ ਫਰੋਡ ਨੰਗਾ ਕੀਤਾ ਇਹ ਦਸਮ ਗ੍ਰੰਥ ਲਿਖ ਕੇ ਉਹਨਾਂ ਵਾਲਾ। ਦੇਖੋ ਆਦਿ ਬਾਣੀ ਅਲੱਗ ਹੈ, ਉਚਾਰਨ ਕੀਤੀ ਹੋਈ ਹੈ, ਆਹ ਤਾਂ ਉਹਨਾਂ ਦੇ ਗ੍ਰੰਥਾਂ 'ਚੋਂ ਦਿੱਤਾ, ਤੁਹਾਡੇ ਵੀ ਤਾਂ ਆਹੀ ਸੀ ਪਹਿਲਾਂ, ਛੱਡਿਆ ਕਿਉਂ? ਉਹ ਜਿਹੜੀ ਕਬੀਰ ਕਹਿੰਦਾ ਪੰਡਿਤ ਪਾੜੀ ਬਾਟ, ਅਸਲ 'ਚ ਆਹ ਸਾਬਤ ਹੁੰਦਾ ਆਹ ਪਾੜੀ ਹੋਈ ਹੈ, ਪਹਿਲਾਂ ਆਹ ਕੁਛ ਸੀਗਾ। ਦੱਤਾਤ੍ਰੇਅ ਆਹ ਸਤੋਤਰ ਦਾ ਪਾਠ ਕਰਦੇ, ਤੁਸੀਂ ਅੱਜ ਕੀ ਸਤੋਤਰ? ਤੁਸੀਂ ਤਾਂ ਜੇ ਹਨੂੰਮਾਨ ਚਾਲੀਸਾ ਪੜ੍ਹੀਏ ਤਾਂ ਉਹਦੇ ਵਿੱਚ ਇਉਂ ਸਾਬਤ ਹੁੰਦਾ ਵੀ ਹਨੂੰਮਾਨ ਰਾਮ ਚੰਦਰ ਉਹਦੇ ਮੂਹਰੇ ਕੱਖ ਵੀ ਨਹੀਂ ਹੈ। ਇਹੋ ਜਿਹਾ ਉੱਥੋਂ ਇੰਪ੍ਰੈਸ਼ਨ ਮਿਲਦਾ ਵੀ ਜੇ ਰਾਮ ਚੰਦਰ ਦੀ ਹਸਤੀ ਹੈ ਕੁਛ ਤਾਂ ਹਨੂੰਮਾਨ ਕਰਕੇ, ਲੈ ਹਨੂੰਮਾਨ ਨੂੰ ਉਹਦਾ ਭਗਤ ਦਿਖਾਉਂਦੇ ਨੇ, ਨਾਲ ਭਗਤ ਬੜਾ ਹੁੰਦਾ ਭਗਵਾਨ ਬੜਾ ਹੁੰਦਾ। ਆਦਮੀ ਭਗਵਾਨ ਕਿਵੇਂ ਹੋ ਸਕਦਾ ਹੈ? ਹੋ ਹੀ ਨਹੀਂ ਸਕਦਾ। ਜੇ ਦੱਤ ਇਹ ਜਿਹੜਾ ਸਤੋਤਰ ਹੈ ਇਹਦਾ ਜੇ ਆਪਾਂ ਜਦ ਇਹਨੂੰ ਵਿਚਾਰਦੇ ਹਾਂ, ਆਦਮੀ ਦੇਹਧਾਰੀ ਦਾ ਤਾਂ ਕੋਈ ਤਾਂ ਜਗ੍ਹਾ ਹੀ ਨਹੀਂ ਹੈ, ਦੇਹ ਦੀ ਜਗ੍ਹਾ ਨਹੀਂ, ਦੇਹਧਾਰੀ ਜਿਹੜਾ ਹੈਗਾ ਉਹ ਤਾਂ ਕਿਸੇ ਹੋਰ ਸੁਪਰੀਮ ਪਾਵਰ ਦੀ ਗੱਲ ਕਰ ਰਿਹਾ ਨਾ, ਦੇਹਧਾਰੀ ਤਾਂ ਕਮੀ ਹੈ ਤਾਂ ਆਇਆ ਹੋਇਆ ਦੇਹ ਦੇ ਵਿੱਚ, ਕਮੀ ਦੂਰ ਕਰਨਾ ਹੈ, ਜਿਹਦੇ ਵਿੱਚ ਕਮੀ ਨਹੀਂ ਹੈ ਉਹਦੀ ਗੱਲ ਕਰ ਰਿਹਾ। ਜੈਸਾ ਸੇਵੇ ਤੈਸਾ, ਜਿਹਦੇ ਵਿੱਚ ਕਮੀ ਨਹੀਂ ਉਹਨੂੰ ਸੇਵ ਕੇ ਹੀ ਆਪਣੀ ਕਮੀ ਦੂਰ ਹੋ ਸਕਦੀ ਹੈ, ਉਹਦੇ ਗੁਣ ਵਿਚਾਰੇ ਤੇ ਆਪਣੇ 'ਚ ਉਹੋ ਜਿਹੇ ਗੁਣ ਪੈਦਾ ਕਰਕੇ ਤਾਂ ਕਮੀ ਦੂਰ ਹੋਊਗੀ। ਕੱਲ ਇਹ ਤਾਂ ਚੱਕ ਕੇ ਹੋਰ ਕਿਤੇ ਨੂੰ ਮਾਰੀ, ਅੱਖਾਂ ਨਾਲ ਦਰਸ਼ਨ ਕਿਵੇਂ ਹੋ ਜਾਣਗੇ? ਜੇ ਇਹੀ ਗੱਲ ਹੈ ਸਾਰੀ, ਅੱਖਾਂ ਨਾਲ ਦਰਸ਼ਨ ਨੂੰ ਕੋਈ ਜਗ੍ਹਾ ਹੈ? ਜਿੰਨੇ ਗ੍ਰੰਥ ਲਿਖੇ ਹੋਏ ਨੇ ਇਹਨਾਂ ਨੇ ਅੱਖਾਂ ਨਾਲ ਦਰਸ਼ਨ ਵਾਲੇ, ਜਿਹੜੇ ਉਹ ਕਹਿੰਦੇ ਨੇ ਬਕਵਾਸ ਕਰਦੇ ਨੇ ਇੱਥੇ ਵਾਲੇ ਕਲੇਰਾਂ ਵਾਲੇ ਨਾਨਕ ਸਰੀਏ, ਉਹ ਕੌਣ ਨੇ? ਬਾਹਮਣ ਨੇ, ਉਹ ਰੂਪ ਬਟਾ ਕੇ ਆ ਗਏ ਵੀ ਅੱਖਾਂ ਨਾਲ ਦਰਸ਼ਨ ਹੋਏ ਨਾਨਕ ਦੇ, ਉਹ ਤਾਂ ਗੁਰਮਤਿ ਖਿਲਾਫ ਹੈ। ਨਾਨਕ ਵੀ ਜੇ ਨਾਨਕ ਦੇ ਦਰਸ਼ਨ ਹੋਏ ਕਿਉਂਕਿ ਨਾਨਕ ਦੇ ਤਾਂ ਨੌਂ ਸਰੀਰ ਨੇ ਫਿਰ ਇੱਕ ਤਾਂ ਹੈ ਨਹੀਂ ਕਿਹੜੇ ਦੇ ਹੋਏ ਜਾਂ ਉਹ ਕਹੋ ਵੀ ਤੇਗ ਬਹਾਦਰ ਨਾਨਕ ਨਹੀਂ ਹੈ ਜਾਂ ਕਹਿਣ ਅੰਗਦ ਨਾਨਕ ਨਹੀਂ ਹੈ ਜਾਂ ਕਹਿਣ ਅਮਰਦਾਸ ਨਾਨਕ ਨਹੀਂ ਹੈ ਰਾਮਦਾਸ ਨਾਨਕ ਨਹੀਂ ਹੈ ਜਾਂ ਤਾਂ ਇਹ ਕਹਿਣ ਅਤੇ ਨਾਨਕ ਦੇ ਨੌਂ ਸਰੀਰ ਨੇ ਕਿਹੜੇ ਦੇ ਹੋਏ ਦਰਸ਼ਨ ਇਹ ਦੱਸਣ ਉਹ ਸਰੀਰ ਤਾਂ ਅੱਡ ਅੱਡ ਨੇ ਨਾਨਕ ਦਾ ਇੱਕੋ ਹੈ ਸਰੀਰ ਤਾਂ ਨਾ ਉਹਨੇ ਨਾ ਚੱਲ ਦਸ ਭਾਸ਼ਾ ਨੂੰ ਆਪਾਂ ਇੱਕ ਪਾਸੇ ਕਰ ਲੈਂਦੇ ਉਹਨਾਂ ਨੇ ਵਰਤਿਆ ਨਹੀਂ ਨਾ ਤਾਂ ਹੈਗੇ ਨੇ ਨਾ ਨਾ ਅੱਜ ਕਿਹੜੇ ਸਰੀਰ ਦੇ ਦਰਸ਼ਨ ਹੋਏ ਦੱਸਣ ਇਹ ਕਿਉਂ ਨਹੀਂ ਦੱਸਿਆ ਇਹਦਾ ਮਤਲਬ ਅੱਠਾਂ ਨੂੰ ਨਾਨਕ ਨਹੀਂ ਮੰਨਦੇ ਉਹ ਇਹ ਗੱਲ ਨਹੀਂ ਮੰਨਦੇ ਨਿਰਾਕਾਰ ਦੇ ਹੀ ਹੁੰਦੀ ਹੈ ਇਹ ਤਾਂ ਉਹਨਾਂ ਨੂੰ ਗਿਆਨ ਹੀ ਨਹੀਂ ਇਹਦਾ ਮਤਲਬ ਇਹ ਆ ਜਾਣ ਕੇ ਸ਼ਰਾਰਤ ਕਰਦੇ ਨੇ ਦੇ ਇਸੇ ਕਰਕੇ ਮੂਰਤੀ ਬਣਾਈ ਸੀ ਦਸ ਪਾਤਸ਼ਾਹ ਦੀ ਨਾ ਉਹ ਪੰਡਤ ਵਾਲੀ ਕੋਸ਼ਿਸ਼ ਕਰ ਰਹੇ ਨੇ ਥੱਲੇ ਕੌਣ ਹੈ ਥੱਲੇ ਜੁੜਾਂ ਜੜਾਂ ਕਿਤੇ ਹੋਰ ਜੁੜੀਆਂ ਹੋਈਆਂ ਹੋਵੇ ਇੱਧਰ ਘੁਸ ਬੈਠ ਕਰਕੇ ਆਏ ਹੋਏ ਨੇ ਅੰਦਰ ਸਾਡੇ ਕਿਤੇ ਹੋਰ ਜੁੜੀਆਂ ਹੋਈਆਂ ਨੇ ਪੰਡਤ ਦਾ ਹੀ ਰੂਪ ਹੈ ਦੂਗਾ ਬਦਲਿਆ ਹੋਇਆ ਇਹਨਾਂ ਤੋਂ ਅਲਰਟ ਰਹਿਣ ਦੀ ਲੋੜ ਹੈ ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਉਹ ਤਾਂ ਕੁਛ ਹਾਂਜੀ ਉਹਦੀ ਜਗਤ ਜੀਵ ਸਾਰੇ ਸ਼ਰਨ ਇਹਦਾ ਮਤਲਬ ਆ ਇਹ ਕੌਣ ਨੇ ਇਹ ਬਾਗੀ ਨੇ ਅਸਲ ਚ ਧਰਮ ਤੋਂ ਮੂਰਖੰਦ ਘੋਰ ਜਿਹੜੇ ਲੋਕ ਨੇ ਇਹ ਤਾਂ ਆਪ ਵੀ ਮੂਰਖੰਦ ਘੋਰੇ ਨੇ ਇਹ ਤਾਂ ਆਪ ਵੀ ਮੂਰਖੰਦ ਘੋਰੇ ਨੇ ਜੇ ਆਪ ਮੂਰਖੰਦ ਘੋਰ ਨਹੀਂ ਹਨ ਜਾਣ ਕੇ ਕਰਦੇ ਨੇ ਫਿਰ ਚੋਰ ਹਰਾਮ ਖੋਰ ਨੇ ਦੋ ਕੈਟਾਗਰੀਆਂ ਨੇ ਜੇ ਤਾਂ ਆਪ ਨੂੰ ਸਮਝ ਹੈ ਇਹ ਆ ਕਹਿਣ ਦਸ ਗ੍ਰੰਥ ਨੂੰ ਜੇ ਅਸੀਂ ਮੰਨਦੇ ਆ ਪੰਕਤੀ ਇਕੱਲੀ ਹੋਈ ਰਗੜ ਦੂ ਸਾਰਿਆਂ ਨੂੰ ਇਹ ਦਸ ਗ੍ਰੰਥ ਵੀ ਮੰਨਦੇ ਨੇ ਆਹ ਕਿਉਂ ਨਹੀਂ ਮੰਨਦੇ ਜਗਤ ਜੀਵ ਸਾਰੇ ਜੀ ਦੀ ਸ਼ਰਨ ਜੇ ਜਗਤ ਜੀਵ ਸ਼ਰਨ ਹੈ ਸਾਰੀ ਵੰਡ ਦਾ ਧਾਰਮਿਕ ਹੋ ਸਕਦਾ ਸਵਾਲ ਇਹਦਾ ਦਰਸ਼ਨ ਕਰਾਉਣ ਦਾ ਜਿਹਦੀ ਗੱਲ ਚੱਲਦੀ ਆ ਉਹ ਕੌਣ ਹੈ ਉਹਦੀ ਸਮਝਾਉਣ ਦਾ ਮਸਲਾ ਹੱਲ ਕਰਨ ਦਾ ਸਵਾਲ ਹੈ ਜਿਹੜਾ ਹੱਲ ਕਰ ਦੂਗਾ ਵਰਡ ਉਹਨੂੰ ਮੰਨ ਲੂਗੀ ਮੰਨਣ ਵਾਲਿਆਂ ਨੂੰ ਕੀ ਔਖਾ ਮੰਨਣ ਵਾਲੇ ਤਾਂ ਚਾਹੁੰਦੇ ਨੇ ਮੰਨਣ ਵਾਲੇ ਲੱਭਦੇ ਨੇ ਮਨਾਉਣ ਵਾਲਾ ਕੋਈ ਸਮਝਣ ਵਾਲੇ ਤਿਆਰ ਨੇ ਸਮਝਾਉਣ ਵਾਲਾ ਕੋਈ ਹੈ ਨਹੀਂ ਸਮਝਾਉਣ ਵਾਲੇ ਕੌਣ ਨੇ ਉਹ ਆਗੂ ਤਾਂ ਸ਼ਰਾਰਤੀ ਹੋਏ ਹੋਏ ਨੇ ਵੀ ਜਿਹੜੇ ਚੜਾਵੇ ਨੇ ਅਰਬਾਂ ਖਰਬਾਂ ਰੁਪਈਏ ਉਹ ਬੰਦ ਹੋ ਜਾਣਗੇ ਇੰਨੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ ਉਹ ਜਿਹੜਾ ਪੂਰਾ ਇਹਨਾਂ ਦਾ ਨੈਟਵਰਕ ਹੈ ਉਹ ਸਾਰਾ ਹੀ ਵਿਰੋਧ ਕਰ ਰਿਹਾ ਅਸਲ ਦੇ ਵਿੱਚ ਗੁਰਮਤ ਦਾ ਮਾਇਆਧਾਰੀਆਂ ਦਾ ਨੈਟਵਰਕ ਹੈ ਜਿਹੜਾ ਉਹ ਵਿਰੋਧ ਕਰ ਰਿਹਾ ਉਹਨਾਂ ਦੀ ਇੱਜ਼ਤ ਦੁਆਲੀ ਨਹੀਂ ਰਹਿਣੀ ਹਾਂਜੀ
ਮਨ ਮਨ ਅਨੇਕ
ਹਾਂ ਸਾਰੇ ਜੀਵ ਜੀ ਦੀ ਸ਼ਰਨ ਨੇ ਸਾਰੇ ਜੀਵ ਜੀ ਨੂੰ ਮੰਨਦੇ ਨੇ ਸਾਰੇ ਧਰਮੇ ਦਾ ਮਤਲਬ ਮੰਨਦੇ ਨੇ ਸਮਝ ਨਹੀਂ ਹੈਗੀ ਸਮਝਾਉਣ ਵਾਲਾ ਨਹੀਂ ਸੀ ਐਗਜੈਕਟ ਸਮਝ ਨਹੀਂ ਹੈ ਹਾਂਜੀ
ਮਨ ਮਨ ਅਨੇਕ ਜੈ ਜਪਤ ਚਰਨ
ਬੁਨ ਦੇਖੋ ਮੰਨਣ ਨੂੰ ਸਿਆਰ ਹੀ ਨਹੀਂ ਹੈਗਾ ਇੱਥੇ ਨੰਨ ਨੂੰ ਸਹਿਰ ਹੀ ਨਹੀਂ ਆਇਆ ਬੁਨੀ ਲਫ਼ਜ਼ ਹੈ ਅਸਲ ਦੇ ਵਿੱਚ ਜਾਂ ਮੋਨ ਆਇਆ ਹੈ ਮਨ ਦੇ ਨਾਲ ਆਇਆ ਹੈ ਬੁਨੀ ਨਾਲ ਮਨ ਨਹੀਂ ਆਉਣਾ ਚਾਹੀਦਾ ਇਹ ਮੋਨ ਦੇ ਨਾਲ ਮਨ ਆਇਆ ਇਹਦਾ ਅਰਥ ਬੁਨੀ ਜਨ ਨਹੀਂ ਹੈ ਬੁਨੀ ਜਨ ਤਾਂ ਫਿਰ ਭੱਬੜ ਭੂਸੇ 'ਚ ਪੈ ਜੂਗਾ ਉਹ ਬੁਨੀ ਜਸਟੀਫਾਈ ਹੋ ਜਾਣਗੇ ਜਿਹਨਾਂ ਨੂੰ ਗੁਰਬਾਣੀ ਜਿਹਨਾਂ ਨੂੰ ਕਬੀਰ ਕਹਿੰਦਾ ਕੌਣ ਬੁਨੀ ਜੋ ਮਨ ਕੋ ਮਾਰਿਆ ਇਹ ਮਨ ਮਨ ਹੈ ਮਨ ਮਾਰਿਆ ਹੈ ਜਿਹਦਾ ਮਨ ਮੁੰਡਿਆ ਹੈ ਜਿਹਦਾ ਕਬੀਰ ਮਨ ਮੁੰਡਿਆ ਨਹੀਂ ਇਹ ਮੁੰਡੇ ਹੋਏ ਮਨ ਦੀ ਗੱਲ ਹੈ ਮੁੰਡਾ ਮਤਲਬ ਮੁੰਨਿਆ ਹੋਇਆ ਮਨ ਉਹ ਵੀ ਨਿਰਾਕਾਰ ਸਰੀਰ ਵਿੱਚੋਂ ਕੱਢਤਾ ਮਨ ਮਨ ਕਹਿ ਕੇ ਹਾਂ ਸਿਆਰੀ ਨਹੀਂ ਇਹ ਵਰਤ ਰਹੇ ਦਸਮ ਪਾਤਸ਼ਾਹ ਇਹ ਵੀ ਗੱਲ ਖੋਲਣ ਵਾਲੀ ਸੀ ਕੱਲ੍ਹ ਵੀ ਲੰਘ ਗਿਆ ਹੈ ਮੈਂ ਧਿਆਨ ਨਹੀਂ ਦਿੱਤਾ ਇਹ ਤਾਂ ਮਨ ਮਨ ਹੈ ਲਫ਼ਜ਼ ਦਿੱਲੀ ਨੂੰ ਸਿਆਰੀ ਤਾਂ ਹੈ ਨਹੀਂ ਸਿਆਰੀ ਨਾ ਮੁਨੀ ਬਣ ਬੁੱਧਾ ਮਤਲਬ ਮੰਨਿਆ ਹੋਇਆ ਨਾਲ ਮਨ ਆਇਆ ਹੋਇਆ ਮੁਨੀ ਨਾ ਮਨ ਨਹੀਂ ਆਉਂਦਾ ਹੁੰਦਾ ਕਦੇ ਵੀ ਬੁਰੀ ਰਾਹ ਜਾਊਗਾ। ਮਨ ਮਨ ਜਿਹੜੇ ਦੇਖੋ, ਮਨ ਮਨ ਅਨੇਕ ਦਾ ਮਤਲਬ ਇੱਥੇ ਮੁਨੀ ਨਹੀਂ ਹੈ, ਇਹ ਤੇ ਸਾਰੀ ਦੁਨੀਆਂ ਦੇ ਜਿਹੜੇ ਲੋਕ ਨੇ ਇਮਾਨਦਾਰ, ਜਿਹਨਾਂ ਨੇ ਮਨ ਮਾਰਿਆ ਹੋਇਆ, ਜਿਹੜੇ ਚਾਹੁੰਦੇ ਨੇ ਵੀ ਦੁਨੀਆਂ ਦੀਆਂ ਇੱਛਾ ਸੰਤੋਖੀ ਬਣਨਾ ਚਾਹੁੰਦੇ ਨੇ, ਉਹ ਸਾਰੇ ਹੀ ਨੇ ਮੁਸਲਮਾਨਾਂ 'ਚ ਵੀ ਨੇ, ਉਹ ਤਾਂ ਉਹ ਤਾਂ ਈਸਾਈਆਂ 'ਚ ਵੀ ਨੇ, ਉਹ ਤਾਂ ਬੋਧੀਆਂ 'ਚ ਵੀ ਨੇ, ਉਹ ਤਾਂ ਹਿੰਦੂਆਂ 'ਚ ਵੀ ਨੇ, ਸਿੱਖਾਂ 'ਚ ਵੀ ਨੇ, ਸਾਰਿਆਂ 'ਚ ਹੀ ਨੇ, ਉਹ ਤਾਂ ਸਾਰਿਆਂ 'ਚ ਨੇ। ਇਹ ਮਨ ਮਨ ਸਾਰਿਆਂ ਦੇ ਵਿੱਚ ਹੀ ਨੇ, ਜਿਹੜੇ ਮਨ ਨੂੰ ਕੰਟਰੋਲ ਕਰਨ ਵਾਲੇ ਨੇ, ਮਨ ਦੀਆਂ ਇੱਛਾਵਾਂ ਰੋਕਣ ਵਾਲੇ ਨੇ, ਮਨ ਨੂੰ ਸਮਝਾਉਣ ਵਾਲੇ ਨੇ ਮਾਇਆ ਦੇ ਵਿੱਚ ਜਾਣ ਤੋਂ, ਸਾਰੇ ਧਰਮ ਨੇ, ਸਾਰੇ ਧਰਮਾਂ ਦੇ ਲੋਕ ਨੇ, ਇਹ ਮੁਨੀ ਨਹੀਂ ਹੈਗੇ ਲੋਕ, ਇਹ ਜਾਣ ਕੇ ਅਰਥ, ਜਾਂ ਤਾਂ ਇਹਨੂੰ ਸਮਝ ਨਹੀਂ ਅਰਥ ਕਰਨ ਵਾਲੇ ਨੂੰ, ਵੀ ਨੰਨਾ ਕਿਉਂ ਘੱਟ ਦਿੱਤਾ, ਮਨ ਕਿਉਂ ਨਾਲ ਲਾ ਦਿੱਤਾ, ਉਹਨੇ ਧਿਆਨ ਨਹੀਂ ਦਿੱਤਾ ਇਸ ਗੱਲ 'ਤੇ ਕਿ ਮੁਨੀ ਦਿਮਾਗ 'ਚ ਫਸਿਆ ਤਾਂ ਕੱਢ ਕੇ ਇੱਥੇ ਰੱਖਤਾ। ਹਾਂਜੀ, ਮਨ ਮਨ ਹਰੇਕ ਕਿਹਾ ਹੋਇਆ, ਇੱਕ ਨਹੀਂ ਅਲੱਗ ਅਲੱਗ ਮਤਾਂ ਵਾਲੇ, ਮਤਾਂ ਭਾਵੇਂ ਕੋਈ ਹੋਣੀਆਂ, ਮਤ ਦਾ ਨਹੀਂ ਕੋਈ ਰੌਲਾ, ਉਹ ਅਨੇਕ ਨੇ, ਉਹ ਮਤਾਂ ਕਰਕੇ ਅਨੇਕ ਨੇ, ਪਰ ਮਨ ਤੇ ਸਾਰੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ। ਦੇਖੋ ਨਾ, ਉਹ ਮੁਸਲਮਾਨਾਂ 'ਚ ਵੀ ਆਏ ਨੇ, ਭਗਤਾਂ ਦੇ ਵਿੱਚ, ਆ ਜੋਗੀ ਆ, ਜੋਗੀਆਂ ਦੇ ਦੱਤਾਤਰੇ ਜੋਗੀ ਹੋਈ ਹੈ, ਜੋਗਬੰਦ ਦੇ ਵਿੱਚ ਹੀ ਹੈ, ਰੁਦਰ ਅਵਤਾਰ ਵੀ ਹੈਗੇ ਨੇ, ਬ੍ਰਹਮ ਗਿਆਨੀ ਨੇ, ਵਾਲਾ ਵਾਲਿਆਂ 'ਚ ਵੀ ਆਏ ਹੋਏ ਨੇ, ਨਹੀਂ ਵਾਲਾ ਵਾਲਾ 'ਚ ਨਹੀਂ ਆਏ, ਕਬੀਰ ਵਾਲਾ ਹੀ ਫਿਰਦਾ ਸੀ, ਅਮਰਦਾਸ ਸਤਿਗੁਰ ਵਾਲਾ ਹੀ ਫਿਰਦੇ ਸੀ, ਗੁਰੂ ਅੰਗਦ ਮੂਰਤੀ ਪੂਜਾ ਹੀ ਕਰਦਾ ਸੀ। ਇਹ ਆ ਗਏ ਨਾ ਉੱਥੋਂ ਅਨੇਕ, ਇੱਕ ਮੂਰਤੀ ਪੂਜਾ ਕਰਦਾ, ਇੱਕ ਗੰਗਾ ਜਾਂਦਾ, ਕਬੀਰ ਵਾਲਾ ਫੇਰਦਾ, ਅਨੇਕ ਆ ਗਏ। ਇਹ ਸਾਰੇ ਮੁਰਜਾਂ ਮਨ ਨੇ, ਇਹ ਉਸ ਵੇਲੇ ਮਨ ਮੰਨਦਾ ਜਿੰਨਾ ਜਿੰਨਾ ਇਹਨਾਂ ਕੋਲ ਗਿਆਨ ਨਹੀਂ ਆਇਆ। ਪਹਿਲਾ ਮਨ ਮੰਨਦੇ, ਪਹਿਲੀ ਸਟੇਜ, ਦੂਜੀ ਸਟੇਜ ਵਿੱਚ ਆ ਕੇ ਇਹ ਆਤਮਦਰਸ਼ੀ ਹੋਏ। ਮਨ ਮੰਨੇ ਗਾਹਾਂ ਜਾਊਗਾ, ਜਿਹੜਾ ਚਾਹੁੰਦਾ ਨਾ ਮਨ ਮੇਰਾ ਜਿੱਤਿਆ ਜਾਵੇ, ਜਿਵੇਂ ਜੋਗੀ ਪੁੱਛਦੇ ਨੇ ਗੁਰੂ ਨਾਨਕ ਨੂੰ, ਤੈਂ ਮਨ ਕਿਵੇਂ, ਤੇਰਾ ਮਨ ਕਿਵੇਂ ਟੇਕਦਾ, ਭਾਵੇਂ ਮੰਨੇ ਭਾਵੇਂ ਨਾ ਮੰਨੇ, ਉਹ ਗੱਲ ਅਲੱਗ ਹੈ, ਪਰ ਚਾਹੁੰਦੇ ਤਾਂ ਐਵੇਂ ਮਨ ਟਿਕ ਜਾਵੇ। ਹਾਂਜੀ,
ਕਈ ਕਲਪ ਬੀਤ ਤੈ ਕਲਪ ਧਿਆਨ,
ਕਈ ਹੁਣ ਇਹ ਕਿਹਦੀ ਆ ਗਈ, ਯੋਗੀਆਂ ਦੀ ਗੱਲ ਹੈ, ਕਈ ਕਲਪ ਬੀਤ ਗਏ ਧਿਆਨ ਧਰਦਿਆਂ ਨੂੰ, ਪਹਿਲਾਂ ਉਹਦਾ ਗੁਰੂ ਕਰਦਾ ਤਾ, ਫਿਰ ਦੂਆ ਕਰ, ਰਿਜ਼ਲਟ ਕੀ ਆਇਆ ਕੁਛ। ਦੇਖੋ ਸਾਇੰਸ ਦੀ ਖੋਜ ਚੱਲਦੀ ਹੈ, ਕਿੱਥੋਂ ਸ਼ੁਰੂ ਹੋਈ, ਇੱਕ ਪਾਣੀ ਗਰਮ ਕਰ ਰਿਹਾ, ਢੱਕਣ ਪਿਆ ਪਤੀਲੇ ਦੇ ਉੱਤੇ, ਭਾਫ ਆਏ, ਉਹਨੇ ਢੱਕਣ ਚੁੱਕਤਾ, ਉਹ ਦਿਮਾਗ ਗਿਆ ਵੀ ਢੱਕਣ ਕਿਹਨੇ ਚੁੱਕਤਾ, ਉਹ ਤਾਂ ਭਾਫ ਦਾ ਇੰਜਣ ਬਣ ਗਿਆ, ਡੀਜ਼ਲ ਵਗੈਰਾ ਤਾਂ ਵੱਧਦੀਆਂ ਗੱਲਾਂ ਨੇ ਨਾ, ਸਿਰਫ ਉਹਨੂੰ ਤਾਂ ਇੰਨਾ ਪਤਾ ਲੱਗਿਆ ਸੀ ਨਾ ਵੀ ਇਹਦੇ ਸ਼ਕਤੀ ਹੈ ਭਾਫ 'ਚ, ਇਹ ਤਾਂ ਕੱਬ ਲਿਆ ਜਾ ਸਕਦਾ। ਉਹ ਤੋਂ ਬਾਅਦ ਅੱਜ ਕੀ ਹੈ, ਇੰਜਣ ਦਾ ਡਿਵੈਲਪਮੈਂਟ ਹੋਈ ਨਾ, ਅਤੇ ਉਹਨਾਂ ਦੀ ਡਿਵੈਲਪਮੈਂਟ ਕੀ ਹੋਈ ਧਿਆਨ ਵਾਲਿਆਂ ਦੀ, ਆਹ ਗੱਲ ਹੈ। ਸਾਇੰਸ ਜੇ ਲੱਗੀ ਖੋਜ ਤਾਂ ਡਿਵੈਲਪਮੈਂਟ ਰੋਜ਼ ਹੁੰਦੀ ਹੈ, ਕੰਪਿਊਟਰ ਰੋਜ਼ ਡਿਵੈਲਪਮੈਂਟ ਹੁੰਦੀ ਹੈ, ਮੋਬਾਈਲਾਂ ਰੋਜ਼ ਹੁੰਦੀ ਹੈ, ਪਿੱਛਲਿਆਂ ਨੇ ਜਿੱਥੇ ਤੱਕ ਛੱਡਤੀ ਗਾਹਾਂ ਨੇ ਅੱਗੇ ਤੋਲਦੀ, ਗਾਹਾਂ ਨੇ ਅੱਗੇ ਤੋਲਦੀ, ਇਹ ਅੱਗੇ ਕਿਉਂ ਨਹੀਂ ਤੁਰੀ, ਕਈ ਕਲਪ ਧਿਆਨ ਧਰਦੇ ਰਹੇ, ਉੱਥੇ ਹੀ ਕਿਉਂ ਖੜੇ ਨੇ, ਕੋਹਲੂ ਦੇ ਬੋਲ ਦਵੋ, ਆਹ ਗੱਲ ਹੈ। ਇਹਨਾਂ ਦੇ ਵਿੱਚ ਜਿਹੜੇ ਅਰਥ ਨੇ ਇੰਨੇ ਔਖੇ ਨੇ ਦਸਮ ਦੀ ਬਾਣੀ ਦੇ, ਮੈਂ ਸਮਝਦਾ ਅੱਧ ਦੀ ਬਾਣੀ ਦੇ ਔਖੇ ਅਰਥ ਨਹੀਂ ਹੈਗੇ ਇਹ, ਇਸੇ ਕਰਕੇ ਲੋਕਾਂ ਨੂੰ ਐਂ ਲੱਗਦਾ ਵੀ ਇਹ ਹੋਰੇ ਕੁਛ ਹੈ। ਸਿੱਧੀ ਉਹ ਗੱਲ ਕਹਿਤੀ ਵਿੱਚ ਕੀ ਹੈ, ਜਿੰਨਾ ਚਿਰ ਆਦਿ ਦੀ ਗਹਿਰਾਈਆਂ ਪੂਰੀਆਂ ਦਾ ਪਤਾ ਨਹੀਂ ਨਾ ਹੈ, ਜਿੰਨਾ ਚਿਰ ਪਹਾੜੇ ਉਹ ਯਾਦ ਨਹੀਂ ਨਾ ਤੁਹਾਡੇ, ਉਹਨਾਂ ਚਿਰ ਗਾਹਾਂ ਸੌਖਾ ਜਾਂ ਨਹੀਂ ਸਵਾਲ ਕੱਢ ਲੈਣਾ, ਉਹ ਫਿਰ ਗਾਹਾਂ ਹਿਸਾਬ ਨਹੀਂ ਚੱਲਦਾ, ਉਹਨਾਂ ਚਿਰ ਬੇਸ ਬਣਨਾ ਆਦਿ ਵਿੱਚੋਂ, ਤਾਂ ਇਹ ਸਮਝ ਆਉਣਾ। ਇਹਦਾ ਐਂ ਕਹੀ ਜਾਂਦੇ ਨੇ ਜਿਵੇਂ ਕਿਤੇ ਪੜ੍ਹੇ ਲਿਖੇ ਨੂੰ ਗੱਲ ਕਹੀ ਦੀ ਹੈ ਵੀ ਆਪੇ ਸਮਝ ਲੈਣਗੇ। ਉੱਥੇ ਗੱਲ ਨਾਲ ਦੀ ਨਾਲ ਸਮਝਾਈ ਹੋਈ ਹੈ ਡੈਫੀਨੇਸ਼ਨਾਂ ਦੇ ਇੱਥੇ ਉਹ ਕਹੇ ਵੀ ਡੈਫੀਨੇਸ਼ਨਾਂ ਪਿੱਛੇ ਪਈਆਂ ਨੇ ਆਦਿ ਦੇ ਵਿੱਚ ਪਈਆਂ ਨੇ। ਕਈ ਕਲਪ ਬੀਤ ਗਏ ਧਿਆਨ ਧਰਦਿਆਂ ਨੂੰ ਕਿਉਂ ਬਈ ਸਵਾਲ ਹੱਲ ਕਿਉਂ ਨਹੀਂ ਹੋਇਆ। ਹਰ ਆਦਮੀ ਅੱਧ ਵਿਚਾਲੇ ਛੱਡ ਗਿਆ ਸਵਾਲ। ਕੋਈ ਹੱਲ ਉਹੀ ਹੱਲ ਜਿਹੜਾ ਹੱਲ ਦੇ ਨਾਲ ਸਵਾਲ ਹੱਲ ਨਹੀਂ ਹੋਇਆ, ਜਿਹੜੀ ਵਿਧੀ ਨਾਲ ਸਵਾਲ ਹੱਲ ਨਹੀਂ ਹੋਇਆ, ਦੂਏ ਆਦਮੀ ਨੇ ਵਿਧੀ ਕਿਉਂ ਅਪਣਾਈ। ਜਿਹੜਾ ਫਾਰਮੂਲਾ ਲਾਇਆ ਸੀ ਪ੍ਰੋਬਲਮ ਨੂੰ ਹੱਲ ਕਰਨ ਦੇ ਵਿੱਚ, ਉਹ ਫਾਰਮੂਲਾ ਤਾਂ ਫੇਲ ਹੋ ਗਿਆ। ਸਾਰੀ ਜ਼ਿੰਦਗੀ ਲੰਘ ਗਈ ਵਾਲਾ ਫੇਰ ਦੇ ਦੀ, ਉਹਨੂੰ ਨਹੀਂ ਕੁਛ ਮੜਿਆ, ਦੂਏ ਨੂੰ ਕਿਉਂ ਲਾ ਦਿੱਤਾ ਉਹਨੇ। ਕਬੀਰ ਕੀ ਕਹਿੰਦਾ, ਜੇ ਪੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਂ, ਉਹ ਦੁਬਾਰਾ ਕਿਉਂ ਹੋਰ ਫੜ ਲਈ ਮਾਲਾ ਦੂਏ ਨੇ। ਕਹਿ ਦਿੰਦੇ ਫੇਲ ਹੈ ਤਰੀਕਾ, ਹੋਰ ਕੋਈ ਤਰੀਕਾ ਲਵੋ। ਇੱਕ ਆਦਮੀ ਨੇ ਸੌ ਸਾਲ ਸਵਾ ਸੌ ਸਾਲ ਤਜਰਬਾ ਕਰ ਲਿਆ, ਅੱਗੇ ਅੰਨੇ ਹੋਏ ਹੋਏ ਨੇ ਉਹ, ਮੂਰਖਤ ਹੋਰ ਨੇ ਜੇ ਗਾਹ ਚੱਲਦੇ ਨੇ ਉਹੀ ਤਰੀਕਾ ਲੈ ਕੇ, ਉਹ ਤਾਂ ਫੇਲ ਹੈ। ਗੱਲ ਆਹ ਹੈ ਵਿੱਚ, ਗੱਲ ਆਹ ਕਹੀ ਹੋਈ ਉੱਥੇ ਪੂਤਨਾ ਗਿਆਨ ਵਿਚਾਰੀ ਦਾ ਕਹਿ ਕੇ ਇਹਨੇ ਵੀ ਅਰਥ, ਇਹਨਾਂ ਨੇ ਵੀ ਕਰਤੇ ਇਸ ਤਰੀਕੇ ਨਾਲ ਪੰਡਿਤ ਨੇ ਅਰਥ ਕਰ ਲਏ, ਆਪਣਾ ਆਪਾਂ ਵੀ ਬਚਾ ਲਿਆ ਅਰਥ ਵੀ ਕਰਤੇ, ਅਰਥ ਕਰਤੇ ਮਤ ਬਚਾ ਲਈ। ਜਿਹਦੇ ਖਿਲਾਫ਼ ਗੱਲ ਕਹੀ ਉਹ ਨਹੀਂ ਦੱਸੀ ਵੀ ਕਿਉਂ ਕਹੀ ਹੈ, ਗੱਲ ਨਹੀਂ ਦੱਸੀ ਵੀ ਕਿਉਂ ਕਹੀ ਹੈ, ਕਿ ਐਵੇਂ ਹੀ ਰਚੀ ਹੋਈ ਹੈ ਬਾਣੀ ਇਹ, ਕਿ ਸ਼ੌਕ ਸੀ ਕਿਤਾਬਾਂ ਲਿਖਣ ਦਾ ਗ੍ਰੰਥ ਲਿਖਣ ਦਾ ਭਗਤਾਂ ਨੂੰ, ਬਰੀਕੀ ਕੀ ਹੈ ਗੱਲ ਦੀ। ਖੰਨੇ ਤਿੱਖੀ ਬਾਲੋਂ ਨੇ ਕੀ ਹੈ, ਉਦੋਂ ਬਾਲ ਨੂੰ ਬਰੀਕ ਸਮਝਦੇ ਸੀ, ਹੁਣ ਤਾਂ ਬਹੁਤ ਚੀਜ਼ਾਂ ਨੇ, ਹੁਣ ਤਾਂ ਆਈਟਮ, ਉਦੋਂ ਬਾਲ ਨੂੰ ਬਹੁਤ ਬਰੀਕ ਸਮਝਦੇ ਸੀ। ਹਾਂਜੀ,
ਕਾਹੂ ਨਾ ਦੇਖ ਤਹਿ ਵਿਦਮਾਨ,
ਉਹ ਭਾਈ ਕਈ ਕਲਪ ਹੋ ਗਏ ਧਿਆਨ ਧਰਦੇ ਨੂੰ, ਦਰਸ਼ਨ ਕਿਸੇ ਨੂੰ ਵੀ ਨਹੀਂ ਹੋਏ, ਸਾਰਾ ਹੀ ਘੱਟ ਦਿੱਤਾ। ਵਿਦਮਾਨ ਵਿਦਮਾਨ ਹੈ, ਦਰਸ਼ਨ ਹੋ ਜਾਣਾ, ਸਭ ਨੇ ਦੇਖ ਲੈਣਾ, ਦੇਖਿਆ ਕਿਸੇ ਨੇ ਨਹੀਂ, ਜੇ ਦੇਖਿਆ ਤਾਂ ਦੱਸੋ, ਫਿਰ ਜੇ ਕਹਿੰਦੇ ਉਹ ਦੇਖਿਆ ਤਾਂ ਦੱਸੋ, ਉਹਦਾ ਸ਼ਕਲ ਸੂਲ ਦੱਸਦਾ ਕੋਈ ਨਹੀਂ, ਦਰਸ਼ਨ ਧੰਨੇ ਨੂੰ ਵੀ ਕਰਾ ਤੇ, ਦਰਸ਼ਨ ਨਾਮਦੇਵ ਨੂੰ ਵੀ ਕਰਾ ਤੇ, ਸਰੂਪ ਦੱਸੋ ਕੀ ਹੈ। ਨਾਮਦੇਵ ਤੇ ਪੁੱਛ ਲੈਂਦੇ, ਨਾਮਦੇਵ ਨੂੰ ਪੁੱਛ ਲਓ ਬਾਣੀ ਹੈਗੀ, ਤੈਨੂੰ ਪੁੱਛ ਲਓ ਬਾਣੀ ਹੈਗੀ, ਉਹਦੀ ਸ਼ਬਦ ਹੈਗਾ। ਐ ਸ਼ਰਾਰਤਾਂ ਕੀਤੀਆਂ ਨੇ ਚੋਰੀਆਂ, ਉਹ ਫੜ ਲਈਆਂ ਸਾਰੀਆਂ, ਸੰਨੀ ਉੱਪਰ ਫੜ ਲਿਆ ਚੋਰ, ਸੰਨ ਦੇ ਉੱਤੇ ਹੀ ਚੋਰ ਫੜਿਆ ਜਾਵੇ ਦੱਸ ਕੀ ਕਹੂ। ਪਰ ਫੜਨ ਪੁਲਿਸ ਵਾਲੇ ਮਗਰੋਂ ਪਹਿਲਾਂ ਉਹਦੇ ਕੈਮਰੇ ਨਾਲ ਫੋਟੋ ਲਈ ਜਾਣ, ਪਹਿਲਾਂ ਤਾਂ ਉਹਦੀ ਫੋਟੋ ਲਈ ਜਾਣ ਦੋ ਚਾਰ ਘੰਟੇ, ਜੇ ਪਾਲ ਲਾ ਕੇ ਅੰਦਰ ਬਣ ਲਈ ਫਿਰ ਵੀ ਖੜੇ ਰਹਿਣ, ਜੇ ਬਾਹਰ ਨਿਕਲਣ ਆ ਜਾ ਗਏ ਨੇ ਨਿਕਲਿਆ, ਫਿਰ ਤਾਂ ਮਾਲ ਵੀ ਹੋਊ ਨਾ ਕੋਲ। ਹੁਣ ਫੜੇ ਨੇ ਸਾਰੇ, ਫੜੇ ਗਏ, ਪ੍ਰਚਾਰ ਵੀ, ਕਿਉਂਕਿ ਬਾਹਰ ਨਿਕਲਿਆ ਪ੍ਰਚਾਰ ਵੀ ਹੋ ਰਿਹਾ, ਸੰਤਾਂ ਨੇ ਕਰ ਲਿਆ, ਮਿਸ਼ਨਰੀ ਵੀ ਬੜੇ ਧੂਮ ਧਾਮ ਨਾਲ ਲੱਗੇ ਸੀ ਪ੍ਰਚਾਰ ਕਰਨ, 50 ਸਾਲ ਹੋ ਗਏ ਇਹਨਾਂ ਨੂੰ ਲੱਗਿਆਂ ਨੂੰ, ਕੀ ਕਰ ਰਹੇ ਸੀ ਕਿਉਂ ਕਰ ਰਹੇ ਸੀ ਸਭ ਪਤਾ, ਉਦੋਂ ਹੀ ਪਤਾ ਸੀ। ਉਹ ਤਾਂ ਫਿਰ ਜਦ ਚੂਹਾ ਬੇਫਿਕਰ ਹੋ ਜਾਂਦਾ ਵਿਹਲੀ ਜਲ ਪੈਂਦੀ ਹੈ, ਜਿੰਨਾ ਚਿਰ ਚੂਹਾ ਰਹਿੰਦਾ ਨਾ ਚੌਕਸ, ਉਹਨਾਂ ਚਿਰ ਬਿੱਲੀ ਵੀ ਨਹੀਂ ਹਮਲਾ ਕਰਦੀ, ਉਹਨੂੰ ਪਤਾ ਕਿਤੇ ਬਚ ਕੇ ਨਾ ਨਿਕਲ ਜਾਏ, ਫਿਰ ਨਹੀਂ ਖੜ ਚੋਂ ਨਿਕਲਣ ਬਾਹਰ, ਹੁਣ ਨਹੀਂ ਨਿਕਲਦਾ ਖੜ ਚੋਂ ਬਾਹਰ, ਹੁਣ ਅਸੀਂ ਨਿਕਲਣ ਵੀ ਨਹੀਂ ਦੇਣਾ ਖੜ ਚੋਂ ਬਾਹਰ, ਹੁਣ ਲੋੜ ਵੀ ਨਹੀਂ, ਕਿ ਲੋਕਾਂ ਨੇ ਦੇਖ ਲੈ ਨਾ ਲੋਕਾਂ ਨੂੰ ਕੀ ਦਿੱਤਾ ਕੀ ਮਿਲਿਆ ਪਬਲਿਕ ਨੂੰ, ਹੁਣ ਜਿਹੜੀ ਚੀਜ਼ ਦੀ ਲੋੜ ਹੈ, ਹੁਣ ਲੋੜ ਅਸਲ 'ਚ ਇਹ ਵੀ ਗੱਲ ਹੈ, ਨਾਮ ਦੀ ਲੋੜ ਨਹੀਂ ਹੁੰਦੀ ਲੋਕਾਂ ਨੂੰ, ਜਾਂ ਲੋੜ ਹੋਵੇ ਨਾ ਉਦੋਂ ਹੀ ਲੰਗਰ ਪੱਕੇ ਉੱਥੇ, ਜਾਂ ਨਹੀਂ ਤਾਂ ਰੁੜਦਾ ਹੁੰਦਾ ਫਿਰ ਲੰਗਰ, ਜੇ ਲੋੜ ਹੀ ਨਹੀਂ ਹੈ ਫਿਰ ਰੁੜੂਗਾ ਉਹ, ਬਸ ਆ ਗੱਲ ਕੀ ਪਰਮੇਸ਼ਰ ਭੇਜਦਾ ਜ਼ਿਆਦਾ ਜਾਂ ਲੋੜ ਹੁੰਦੀ ਹੈ, ਹੁਣ ਲੋੜ ਹੈ। ਹਾਂਜੀ,
ਆਬਾ ਅਨੰਤ ਮਹਿਮਾ ਅਪਾਰ।
ਆਬਾ ਦੇਖੋ ਉਹ ਹੁਣ ਸਰੂਪ ਦੱਸ ਰਿਹਾ ਜਿਹਨੇ ਦਰਸ਼ਨ ਕੀਤਾ, ਜਿਹਨੇ ਦਰਸ਼ਨ ਕੀਤਾ ਉਹਦਾ ਸਰੂਪ ਵਰਣਨ ਕਰ ਰਿਹਾ, ਜਿਹਨੇ ਕੀਤਾ ਨਹੀਂ ਉਹ ਝੂਠ ਬੋਲ ਰਿਹਾ, ਸਰੂਪ ਦੱਸ ਨਹੀਂ ਰਿਹਾ, ਦਰਸ਼ਨ ਹੋ ਗਏ। ਆਬਾ ਹੈ, ਆਬਾ ਤਾਂ ਹੁੰਦੀ ਹੈ, ਆਬਾ ਕਿੱਥੋਂ ਦਰਸ਼ਨ ਹੋ ਉਧਰੋਂ, ਆਬਾ ਵੀ ਬਾਹਰੋਂ ਨਹੀਂ ਪਤਾ ਲੱਗਣਾ, ਇਹ ਅੱਖਾਂ ਦਾ ਪਤਾ ਨਹੀਂ ਲੱਗਣਾ, ਜੇ ਅੱਖਾਂ ਨਾਲ ਦਰਸ਼ਨ ਨਹੀਂ ਹੋਣ ਫਿਰ ਦੱਸੋ ਬਾਹਰੋਂ ਕਿਵੇਂ ਹੋਇਆ, ਜੇ ਅੰਦਰੋਂ ਆਉਣਾ ਤਾਂ ਆਬਾ ਹੀ ਹੈ ਭਾਈ। ਆਬਾ ਕੀ ਹੈ? ਉਹ ਜਿਹੜਾ ਤੁਹਾਡੇ ਅੰਦਰ ਗਿਆਨ ਵਧਿਆ ਨਾ, ਰੋਸ਼ਨੀ ਤੁਹਾਨੂੰ ਗਿਆਨ ਵਧੇ, ਇਹਦੀ ਇਹਦੀ ਸਰੂਪ ਹੈ, ਉਹਨੂੰ ਆਬਾ ਕਹਿੰਦੇ ਨੇ। ਜਿਹੜਾ ਕੱਲ੍ਹ ਗਿਆਨ ਸੀ ਅੱਜ ਵੱਧ ਗਿਆ ਜਿਹੜਾ, ਉਹ ਆਬਾ, ਉਹਦਾ ਨਾਮ ਆਬਾ। ਜਿਹੜੀ ਗਿਆਨ ਦੀ ਰੋਸ਼ਨੀ ਉਹਨੂੰ ਆਬਾ ਕਹਿੰਦੇ ਨੇ, ਅਬ ਭਗਤੀ ਕਹਿੰਦੇ ਇਹਨੂੰ, ਅਬ ਭਗਤੀ ਆਲਾ ਭੱਬਾ, ਅਬ ਭਗਤੀ, ਅਬ ਭਗਤੀ ਵਾਲਿਆਂ ਦੀ ਆਕਾਸ਼ ਬਾਣੀ ਹਿਰਦੇ 'ਚ ਹੁੰਦੀ, ਅੰਦਰੋਂ ਹੁੰਦੀ ਹੈ, ਨਵ ਭਗਤੀ ਵਾਲਿਆਂ ਦੀ ਬਾਹਰੋਂ ਹੁੰਦੀ ਹੈ। ਨਵ ਕੀ ਆ? ਬਾਹਰਲਾ ਆਕਾਸ਼। ਨਵ ਭਗਤੀ ਵਾਲੇ ਮਾਇਆ ਧਾਰੀ, ਬਾਹਰ ਮਾਇਆ ਨਾ, ਬਾਹਰ ਭਗਤੀ ਵਾਲੇ ਮਾਇਆ ਧਾਰੀ ਨੇ, ਉਹਨਾਂ ਦੇ ਬਾਹਰੋਂ ਦਰਸ਼ਨ ਦੀ ਗੱਲ ਕਰਨਗੇ ਗਲਤੀ ਨਾਲ, ਇਹ ਵੀ ਮੰਨੀ ਜਾਂਦੇ ਨੇ ਅੰਦਰ, ਇਹ ਵੀ ਕਹੀ ਜਾਂਦੇ ਨੇ ਅੱਖਾਂ ਤੋਂ ਬਿਨਾਂ ਦਰਸ਼ਨ ਹੋਣੇ ਨੇ, ਉਹ ਵੀ ਕਹੀ ਜਾਂਦੇ ਨੇ, ਐਸ ਨਹੀਂ ਤਾਂ ਜ਼ੋਰ ਫੜੇ ਗਏ। ਇੱਕ ਗੱਲ ਕਹੋ, ਜਦ ਗੁਰਬਾਣੀ ਨੂੰ ਮੰਨੋ ਜਾਂ ਇਹਦੇ ਵਿਰੋਧ ਕਰੋ। ਅੰਤਰ ਹੋਏ ਗਿਆਨ ਪ੍ਰਗਾਸ, ਤਿਸ ਅਸਥਾਨ ਕਾ ਨਹੀਂ ਵਿਨਾਸ਼। ਜਿੰਨਾ ਪ੍ਰਗਾਸ ਹੋ ਗਿਆ ਉਹ ਨਹੀਂ ਘਟਦਾ, ਉੱਥੇ ਹੀ ਰਹੂ, ਅਗਲੇ ਜਨਮ ਦੇ ਵਿੱਚ ਉੱਥੇ ਹੀ ਚੱਲ ਪਊ, ਆਪਣੇ ਆਪ ਵਿਨਾਸ਼ ਨਹੀਂ ਹੁੰਦਾ। ਜੇ ਤੂੰ ਪੈਰ ਕੁਹਾੜਾ ਨਾ ਮਾਰੇ ਆਪਣੇ। ਹਾਂਜੀ,
ਮਨ ਮਨ ਮਹਾਨ ਅਤ ਹੀ ਉਦਾਰ।
ਦੇਖੋ ਮਨ ਮਨ ਫਿਰ ਆ ਗਿਆ, ਮਹਾਨ ਕੌਣ ਹੈ ਸੰਸਾਰ ਦੇ ਵਿੱਚ? ਜਿਹਨੇ ਮਨ ਸਮਝਾ ਲਿਆ, ਮਨ ਦੇ ਵਿੱਚੋਂ ਜਦ ਵੀ ਕੋਈ ਉੱਤੇ ਨੂੰ ਫੁੱਟਦੀ ਹੈ ਉੱਥੇ ਘੱਟ ਦਿੰਦਾ, ਜਦ ਇੱਛਾ ਆਉਂਦੀ ਉੱਥੇ ਘੱਟ ਦਿੰਦਾ। ਉਹਦੇ ਬਣੇ ਨੇ ਨਾ ਘੋੜੇ ਉੱਥੇ, ਉਹਦੇ ਬੇਲ ਦੇ ਹਾਥੀ ਪਾਰਕਾਂ 'ਚ, ਉਹ ਜਦ ਲਗਨ ਜੀ ਅੱਡ ਫੁੱਟਦੇ ਜਦ ਕੱਟ ਦਿੰਦਾ ਉਹ, ਨਹੀਂ ਤਾਂ ਉਹ ਜੇ ਹਫ਼ਤਾ ਕੁ ਨਾ ਕੱਟੇ ਉਹ ਹਾਥੀ ਉੱਥੇ ਨਹੀਂ ਦੇਣਾ, ਲਗਨ ਹੀ ਦੇਣਗੇ ਬਾਹਰ, ਹੋਰ ਕੁਛ ਹੋ ਜੂਗਾ, ਉਹਦਾ ਸਰੂਪ ਹੀ ਬਦਲ ਜੂਗਾ, ਕਰੂਪ ਹੋ ਜੂਗਾ, ਸਰੂਪ ਨਹੀਂ ਰਹਿਣਾ। ਜੇ ਮਨ ਦੀਆਂ ਇੱਛਾਵਾਂ ਨਾ ਕੱਟੀਆਂ ਜਾਣ ਨਾਲ ਦੀ ਨਾਲ, ਜਦੇ ਹੀ ਨਾ ਕੱਟਦੀਏ ਤਾਂ ਕਰੂਪ ਹੋ ਜਾਂਦਾ। ਉਹੀ ਤਾਂ ਕਹਿ ਰਿਹਾ ਕਬੀਰ, ਪਹਿਲੀ ਕਰੂਪ ਕੁਜਾਤ ਕੋ ਲਖਣੀ, ਹਾਥੀ ਨਹੀਂ ਰਹਿਣਾ ਫਿਰ, ਹੋਰ ਕੁਛ ਬਣ ਜੂਗਾ ਉਹ। ਹਾਥੀ ਦਾ ਸਰੂਪ ਤਾਂ ਨਾ ਰਿਹਾ, ਘੋੜੇ ਦਾ ਸਰੂਪ ਤਾਂ ਨਾ ਰਿਹਾ, ਜਿਹੜਾ ਵੀ ਸਰੂਪ ਬਣ ਰਿਹਾ ਸੀ ਉਹ ਤਾਂ ਨਾ ਰਿਹਾ ਨਾ, ਸਵੈਮ ਦਾ ਰੂਪ ਨਹੀਂ ਰਹਿਣਾ ਫਿਰ ਇਹਦਾ, ਸਰੂਪ ਹੁੰਦਾ ਸਵੈਮ ਦਾ ਰੂਪ, ਨਿਰਾਕਾਰੀ ਰੂਪ ਨਹੀਂ ਰਹਿਣਾ ਫਿਰ।
ਮਨ ਮਹਾਨ ਅਤਿ ਹੀ ਉਦਾਰ।
ਮਨ ਮਨ ਜਿਹੜੇ ਹੁੰਦੇ ਨੇ ਉਹ ਮਹਾਨ ਹੁੰਦੇ ਨੇ
ਸੰਸਾਰ,
ਕਿਸੇ ਧਰਮ 'ਚ ਹੋਵੇ ਮਨ ਮਨ। ਦੇਖੋ ਹੁਣ ਅਰਥ ਕਿਸ ਤਰੀਕੇ ਨਾਲ ਆ ਰਿਹਾ, ਹੁਣ ਜੇ ਉਹ ਮਨ ਮਨ ਉਹ ਕਹਿ ਦਈਏ ਮੁਨੀ ਮਨ ਮਹਾਨ ਹੁੰਦੇ ਨੇ, ਫਿਰ ਤਾਂ ਗੁਰਬਾਣੀ ਸਰਟੀਫਾਈ ਨਹੀਂ ਕਰਦੀ, ਤੇ ਕੌਣ ਮੁਨੀ ਜੋ ਮਨ ਕੋ ਮਾਰੇ, ਫਿਰ ਤਾਂ ਸਰਟੀਫਾਈ ਨਹੀਂ ਕਰਨਾ ਗੁਰਬਾਣੀ ਨੇ। ਫਿਰ ਇਹਨਾਂ ਦੇ ਮੁਨੀ ਤਾਂ ਇਹਨਾਂ ਮੁਨੀਆਂ 'ਤੇ ਮੋਹਰ ਲਾ ਦਿੱਤੀ, ਤਾਂ ਹੀ ਕਹਿੰਦੇ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ, ਔਰ ਰਿਸ਼ੀਆਂ ਮੁਨੀਆਂ ਨੇ ਤਾਂ ਉਲਟੇ ਰਾਹ ਪਾਏ ਨੇ ਸਾਰੇ। ਰਿਸ਼ੀਆਂ ਦੇ ਵਿੱਚ ਤਿੰਨ ਪ੍ਰਕਾਰ ਨੇ ਨਾ, ਉਹ ਬ੍ਰਹਮ ਗਿਆਨੀ ਵੀ ਨੇ ਇਹਨਾਂ ਦੇ ਵਿੱਚ। ਹਾਂਜੀ,
ਅਤ ਹੀ ਉਦਾਰ।
ਅਤ ਹੀ ਉਦਾਰ, ਉਹ ਮਨ ਕਰਕੇ ਉਦਾਰ ਹੁੰਦੇ ਨੇ। ਉਦਾਰ ਕਿਵੇਂ ਹੁੰਦੇ ਨੇ? ਇਸਲਾਮ ਦਾ ਇੱਕ ਔਲੀਆ ਹੈ ਮੀਆਂ ਮੀਰ, ਪੰਜਵੇਂ ਪਾਤਸ਼ਾਹ ਨੇ ਕਿਹਾ ਵੀ ਸਾਡਾ, ਅਸੀਂ ਇੱਥੇ ਮੰਦਰ ਬਣਾਉਣਾ, ਗੁਰਬਾਣੀ ਦਾ ਇੱਥੇ ਅੰਦਰ ਰੱਖਣ ਵਾਸਤੇ, ਸੇਫਟੀ ਵਾਸਤੇ, ਹੁਣ ਅਸੀਂ ਪ੍ਰਕਾਸ਼ ਵੀ ਕਰਦੇ ਹਾਂ, ਚਲੋ ਕੋਈ ਗੱਲ ਨਹੀਂ, ਇਹਦੇ 'ਚ ਉਹਦਾ ਲੋੜ ਨਹੀਂ ਸੀ, ਹੁਣ ਲੋੜ ਹੈ। ਹੁਣ ਦੂਆ ਧਰਮ ਸੀ, ਕਹਿੰਦਾ ਕੋਈ ਨਹੀਂ, ਕਿਉਂ ਕਰਵਾਇਆ ਕਿਉਂਕਿ ਇਸਲਾਮ ਖਿਲਾਫ ਸੀ ਨਾ, ਇਹਦੇ 'ਚ ਲਿਖਿਆ ਸੀ ਨਾ ਹਿੰਦੂ ਨਾ ਤੁਰਕੂ ਕਾਣਾ। ਫਿਰ ਵੀ ਮੀਆਂ ਮੀਰ ਨੇ ਉਹ ਕਹਿੰਦਾ ਠੀਕ ਲਿਖਿਆ, ਸੱਚ ਲਿਖਿਆ, ਝੂਠ ਨਹੀਂ ਲਿਖਿਆ। ਉਹਦੀ ਨਿਉਂ ਰੱਖਦੀ ਉਧਾਰ ਸੀ, ਇਹ ਦਸਮ ਪਾਤਸ਼ਾਹ ਲਿਖ ਰਹੇ ਨੇ, ਪਹਿਲਾਂ ਹੋ ਰਹੇ ਹੋ ਚੁੱਕੇ ਨਾ, ਨਾਲ ਖੜੇ ਨੇ ਉਹ ਨਹੀਂ ਕਿਸੇ ਦੇ, ਉਹਨਾਂ ਦਾ ਕਿਸੇ ਖਾਸ ਫਿਰਕੇ ਦੇ ਆਦਮੀ ਨਹੀਂ ਹੁੰਦੇ, ਉਹਨਾਂ ਵਾਸਤੇ ਸਾਰੇ ਇੱਕ ਹੁੰਦੇ ਨੇ। ਉਹ ਇਹ ਜਿਹੜੀ ਇਹ ਫਿਰਕਾ ਪ੍ਰਸਤੀ ਤੋਂ ਉੱਪਰ ਉੱਠ ਜਾਂਦੇ ਨੇ, ਸਾਰੇ ਇੱਕ ਹੁੰਦੇ ਨੇ ਉੱਥੇ ਆ ਕੇ। ਹਾਂ ਵਰਡਸ ਕੀ ਜਾਤ ਸਭੇ ਕੇ ਪਹਿਚਾਣ ਲਓ। ਉਹਨਾਂ ਨੇ ਜਿਹੜਾ ਆਦਮੀ ਵੀ ਮਾਇਆ ਤੋਂ ਪਰੇ ਜਾਣਾ ਚਾਹੁੰਦਾ, ਚਾਹੇ ਕਿਤੇ ਦਾ ਜੰਮਿਆ ਹੋਵੇ, ਕੋਈ ਧਰਮ ਹੋਵੇ, ਉਹਨੇ ਉਹਨੂੰ ਕਹਿੰਦਾ ਵੀ ਭਾਈ ਆਹ ਤਰੀਕਾ ਹੈ। ਹਸਪਤਾਲ ਹੈ ਇੱਕ ਕੈਂਸਰ ਦਾ, ਕਿਤੇ ਦਾ ਆ ਜਾਏ ਮਰੀਜ਼, ਉਹਨਾਂ ਨੂੰ ਕੀ ਮਤਲਬ, ਉਹਨਾਂ ਨੇ ਤਾਂ ਕੈਂਸਰ ਦਾ ਇਲਾਜ ਕਰਨਾ, ਉਹਨਾਂ ਤਾਂ ਮੌਤ ਤੋਂ ਬਚਾਉਣਾ, ਡਾਕਟਰ ਨੂੰ ਕੀ ਫਰਕ ਪੈਂਦਾ। ਇੱਥੇ ਦੇ ਲੋਕ ਅਮਰੀਕਾ ਜਾ ਕੇ ਇਲਾਜ ਕਰਾ ਲੈਂਦੇ, ਅਮਰੀਕਾ ਜਾ ਕੇ ਇੱਥੇ ਕਰਾ ਸਕਦੇ, ਉਹਦੇ 'ਚ ਕੀ ਫਰਕ ਹੈ। ਆਹ ਹੈ ਉਧਾਰ, ਡਾਕਟਰ ਉਧਾਰ ਹੈ, ਡਾਕਟਰ ਨੂੰ ਕੀ ਫਰਕ ਪੈਂਦਾ, ਉਹਨੇ ਤਾਂ ਬਚਾਉਣਾ। ਇਹ ਵੈਦ ਗੁਰੂ ਮੇਰਾ ਵੈਦ ਗੁਰੂ ਗੋਬਿੰਦ ਦਾ, ਉਹ ਤਾਂ ਵੈਦ ਹੈ, ਉਹਨੂੰ ਕੀ ਫਰਕ ਪੈਂਦਾ। ਸੰਸਾਰ ਰੋਗੀ ਹੈ, ਜਿਹੜਾ ਰੋਗੀ ਚਾਹੁੰਦਾ ਮੇਰਾ ਰੋਗ ਕੱਢ ਦਿਓ, ਕਹਿੰਦਾ ਆ ਜਾ ਭਾਈ ਮੈਂ ਤਾਂ ਇਸੇ ਕੰਮ ਆਇਆ ਹਾਂ, ਮੇਰੀ ਡਿਊਟੀ ਇਹੀ ਹੈ, ਡਾਕਟਰੀ ਤਾਂ ਡਿਊਟੀ ਇਹੀ ਹੈ। ਹਾਂਜੀ
ਅਛਿਤ ਤੇਜ ਸੂਰਤਮ ਅਪਾਰ,
ਇਸ ਕਰਕੇ ਉਧਾਰ ਕਰਕੇ ਉਹਨਾਂ ਦਾ ਅਛਿਤ ਤੇਜ ਹੁੰਦਾ, ਉਹਨਾਂ ਨੂੰ ਚਿੰਤਾ ਹੀ ਨਹੀਂ। ਪਰਉਪਕਾਰੀ ਹੁੰਦੇ ਨੇ, ਜਨ ਪਰਉਪਕਾਰੀ, ਜਿਹਨੇ ਸਾਰਾ ਪਰਉਪਕਾਰ ਹੀ ਕਰਦੇ, ਉਹਦਾ ਤੇਜ ਕਿਉਂ ਛਿਜੇ, ਨਾ ਉਹਨੂੰ ਪਾਇਆ ਨਾ ਉਹਦੇ ਅੰਦਰ ਪਰਮ, ਪਰਮਾਰ ਪੈ ਦੁੱਖ ਤੇ ਰਹਿਤ ਜਦ ਹੋ ਜਾਂਦਾ ਫਿਰ ਤੇਜ ਉਵੇਂ ਹੀ ਟਿਕਿਆ ਰਹਿੰਦਾ ਹੈ, ਅਛਿ ਚ ਤੇਜ ਹੋ ਜਾਂਦਾ। ਪਰਮਾਰ ਪੈ ਦੋ ਚੀਜ਼ਾਂ ਤੇਜ ਨੂੰ ਕਰਦੀਆਂ ਨੇ ਗੜਬੜ, ਇਹਦਾ ਭਰਮ ਬੰਦਾ ਕਰੂਗਾ ਲਾਈਟ ਨੂੰ, ਜਾਂ ਪੈ ਬੰਦਾ ਕਰੂਗਾ, ਜਾਂ ਭਰਮ ਤੋਂ ਗਾਹਾਂ ਚਲੇ ਗਏ ਜਾਂਦਾ ਫਿਰ ਪੈ ਕਰੇ ਜਾਂਦੀ ਹੈ ਤੇਜ ਨੂੰ ਛੱਡਣ ਵਾਸਤੇ। ਉਹ ਤੱਤੀ ਤਵੀ ਤੇ ਤਾਂ ਬਿਠਾਇਆ ਸੀ, ਪਰਮ ਦਾ ਆਪਣਾ ਹੁੰਦਾ ਪੈ ਦੂਏ ਦਾ ਹੁੰਦਾ, ਉਹ ਕਹਿੰਦੇ ਪਰਮ ਤੋਂ ਚਲਿਆ ਗਿਆ ਪੈ ਦਿਓ ਹੁਣ ਇਹਨਾਂ ਨੂੰ। ਹਾਂਜੀ
ਅਛਿਜ ਤੇਜ ਸੂਰਤਵ ਅਪਾਰ,
ਅਛਿਜ ਤੇਜ ਸੂਰਤਵ ਅਪਾਰ, ਉਹ ਜਿਹੜੀ ਉਹਦੀ ਸੂਰਤ ਹੈ ਉਹ ਸੂਰਤ ਅਪਾਰ ਹੈ, ਸੁਰਤੀ ਅਪਾਰ ਹੈ, ਸੁਰਤੀ ਔਰ ਬਿਰਤੀ ਉਹ ਕਿਤੇ ਘਿਰੀ ਹੋਈ ਨਹੀਂ ਹੈ, ਉਹ ਨਹੀਂ ਘਿਰੀ ਹੋਈ ਕਿਤੇ, ਸਰ ਵਿਆਪੀ ਸੁਰਤੀ ਬਿਰਤੀ ਹੈ, ਸਾਰੇ ਇੱਕ ਨੇ, ਉਹਦੇ ਬਾਅਦ ਸਭ ਇੱਕ ਨੇ। ਕੋਈ ਕੀ ਖਾਂਦਾ, ਕਿਹੜੇ ਦੇਸ਼ 'ਚ ਕੀ ਪਹਿਨਦਾ, ਕੋਈ ਮਤਲਬ ਨਹੀਂ, ਕੀ ਸੋਚਦਾ ਇਹ ਮਤਲਬ ਹੈ ਉਹਨੂੰ। ਗੁਰਬਾਣੀ ਨੂੰ ਸੋਚਦਾ ਕੀ ਹੈ, ਗੁਰਬਾਣੀ ਸੋਚ ਬਦਲ ਰਹੀ ਹੈ, ਖਾਣਾ ਨਹੀਂ ਬਦਲ ਰਹੀ, ਪਹਿਨਣਾ ਨਹੀਂ ਬਦਲ ਰਹੀ, ਖਾਣਾ ਪਹਿਨਣਾ ਨਹੀਂ ਬਦਲ ਰਹੀ, ਉਹ ਤਾਂ ਉਹਦੇ ਜਲਵਾਯੂ 'ਤੇ ਹੈ। ਉੱਥੇ ਕਿਤੇ ਤੁਸੀਂ ਮੱਛੀ ਨਹੀਂ ਖਾਓਗੇ, ਤੁਸੀਂ ਸਿਹਤ ਠੀਕ ਨਹੀਂ ਰਹਿ ਸਕਦੀ ਤੁਹਾਡੀ, ਇਹ ਕੀ ਗੱਲ ਹੈ ਨੇ। ਖਾਣਾ ਔਰ ਪਹਿਨਣਾ ਬਦਲ ਰਹੇ ਨੇ, ਸੋਚ ਨਹੀਂ ਬਦਲ ਰਹੇ, ਸੋਚ ਆਪਣੇ ਵਾਲੀ ਦਾ ਰੰਗ ਦੇ ਰਹੇ। ਜਿਹੜੇ ਭਰਮ ਗਿਆਨੀ ਹੁੰਦੇ ਨੇ ਉਹ ਸਿਰਫ ਇਹ ਚੀਜ਼ ਬਦਲਦੇ ਹੁੰਦੇ, ਜਿਹੜੇ ਭਰਮ ਗਿਆਨੀ ਹੁੰਦੇ ਨੇ ਸੋਚ ਬਦਲਦੇ ਹੁੰਦੇ। ਸੋਚ ਇੱਕ ਕਰ ਦਿਓ, ਸੋਚ ਦਾ ਝਗੜਾ ਪਹਿਰਾਵੇ ਦਾ ਝਗੜਾ ਨਹੀਂ ਹੈ, ਸੋਚ ਦਾ ਝਗੜਾ ਖਾਣ ਪੀਣ ਦਾ ਝਗੜਾ ਨਹੀਂ ਹੈ। ਜਿੱਤ ਖਾਧੇ ਤਨ ਪੀੜੀਏ, ਜੇ ਭਾਈ ਉਹਨੂੰ ਤਕਲੀਫ ਕਰਦੀ ਹੈ ਕੋਈ ਚੀਜ਼ ਖਾਧੇ ਤੇ, ਤੁਸੀਂ ਜ਼ਰੂਰ ਉਹਨੂੰ ਖਿਲਾਉਣੀ ਹੈ। ਜਿਹਨੂੰ ਜਿਹੜੀ ਚੀਜ਼ ਫਿੱਟ ਹੈ ਖਾ ਲਵੇ, ਨਹੀਂ ਫਿੱਟ ਨਾ ਖਾਵੇ, ਤੁਸੀਂ ਉਹਦੀ ਆਪਸ਼ਨ ਕਿਉਂ। ਨਾਲੇ ਬਾਹਰਲੇ ਸਰੀਰ ਨਾਲ ਸੰਬੰਧ ਹੈ, ਅੰਦਰਲੇ ਸਰੀਰ ਦਾ ਇਲਾਜ ਕਰਨਾ, ਬਾਹਰਲੇ ਸਰੀਰ ਨੂੰ ਵਿੱਚ ਲੈ ਕੇ ਬਹਿ ਗਏ ਤੁਸੀਂ, ਅਸਲ ਦੇ ਵਿੱਚ ਅੰਦਰਲੇ 'ਤੇ ਜਾਣੇ ਨਹੀਂ ਸੀ ਜਿਹੜੀ ਗੱਲ, ਬਾਹਰੇ ਰੌਲੇ 'ਚ ਪਾ ਕੇ ਇੱਥੇ ਰੱਖਣੀ ਸੀ, ਬਾਹਰਲੇ ਸਰੀਰ ਦੀ ਗੱਲ ਕਰਕੇ ਗੱਲ ਰੌਲੇ 'ਚ ਰਹੇ, ਅੰਦਰਲੀ ਗੱਲ ਸ਼ੁਰੂ ਹੀ ਨਾ ਹੋਵੇ। ਇਹ ਉਹ ਲੋਕ ਨੇ ਜਿਹੜੇ ਜਿਹੜੇ ਵੀ ਹੈਗੇ ਨੇ ਉਹ ਇਹ ਨੇ। ਅਸਲ 'ਚ ਪੰਡਿਤ ਦੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੇ ਹੀ ਪੰਡਿਤ ਦੇ ਏਜੰਟ ਨੇ, ਸੁੱਚ ਪਿੱਟ ਇਹ ਕਰਨਗੇ ਜ਼ਿਆਦਾ। ਸੁੱਚ ਸੁੱਚ ਪਿੱਟ ਗੁਰਬਾਣੀ ਤਾਂ ਬਣਦੀ ਨਹੀਂ ਹੈ, ਇੱਕ ਪਾਠੇ 'ਚ ਅੰਮ੍ਰਿਤ ਛਕਾਇਆ ਸਾਰਿਆਂ ਨੂੰ, ਉਸੇ ਦੀ ਘੁੱਟ ਘੁੱਟ ਸਾਰਿਆਂ ਨੂੰ ਦਿੱਤੀ ਹੈ ਇੱਕ ਵਾਢੇ। ਜਿਹੜਾ ਅੰਮ੍ਰਿਤ ਚੂੜੀ 'ਚ ਡਿੱਗਦਾ ਉਹ ਬਾਟੇ 'ਚ ਲੈ ਲੈਂਦੇ ਨੇ ਥੱਲੇ, ਉਹ ਜਿਹੜਾ ਬਚਦਾ ਸਾਰਾ ਉਹ 'ਚ ਪਾ ਦਿੰਦੇ ਨੇ, ਪੀਓ ਘੁੱਟ ਘੁੱਟ ਨਹੀਂ ਪੀਂਦੇ ਜਾਓ। ਆਹ ਪੜ੍ਹਾਇਆ ਸੀ, ਅੱਜ ਕੀ ਕਰਦੇ ਹੋ ਤੁਸੀਂ? ਪੜ੍ਹਨ ਦਾ ਰੰਗ ਚੜ ਗਿਆ, ਉਂਗਲੀ ਵੀ ਉੱਠਦੀ ਹੈ, ਪੱਲੇ ਵੀ ਕੱਖ ਨਹੀਂ ਜਿਹਨਾਂ 'ਤੇ ਇਹ ਰੰਗ, ਉਹਨਾਂ ਦੇ ਪੱਲੇ ਕੱਖ ਨਹੀਂ ਹੈ ਗੁਰਬਾਣੀ ਦਾ। ਉਹਨਾਂ 'ਤੇ ਕੋਈ ਗੁਰਬਾਣੀ ਦਾ ਗਿਆਨ ਬੁੱਧੀ ਨਹੀਂ ਹੈ ਉਹਨਾਂ ਦੀ, ਜੇ ਬੁੱਧੀ ਹੁੰਦੀ ਤਾਂ ਗੁਰੂ ਦੀ ਗੱਲ ਸਮਝਦੇ, ਸਮਝ ਵਾਲੇ ਪਾਸੇ ਗਏ ਹੀ ਨਹੀਂ, ਕਰਮ ਕਾਂਡ ਵਾਲੇ ਪਾਸੇ ਗਏ ਹਨ। ਇਹ ਕਰਮ ਕਾਂਡ ਹੈ, ਅਕਲ ਵਾਲਾ ਪਾਸਾ ਨਹੀਂ ਹੈ, ਅਕਲ ਤੋਂ ਖਾਲੀ ਨੇ। ਜੇ ਅਕਲ ਤੋਂ ਖਾਲੀ ਹੋ ਜਾਂਦੇ ਰਿਜੈਕਟ ਹੋ ਕੇ ਪਾਸੇ ਕਰ ਦਿੰਦੀ ਹੈ ਦੁਨੀਆਂ ਨੂੰ, ਰਾਹ ਤੋਂ ਪਰੇ ਕਰ ਦਿੰਦੀ ਹੈ ਰਿਜੈਕਟ। ਗਾਈਡ ਅਕਲ ਕਰ ਸਕਦੀ ਹੈ, ਜੇ ਤੁਸੀਂ ਗਾਈਡ ਕਰਦੇ ਦੁਨੀਆਂ ਦਾ ਰਹਿਬਰ ਕੌਣ ਹੁੰਦਾ ਗਾਈਡ? ਜੇ ਦੁਨੀਆਂ ਨੂੰ ਰਾਹ ਦਿਖਾਉਣਾ ਤੁਸੀਂ ਤਾਂ ਤੁਹਾਨੂੰ ਅਕਲ ਵੀ ਚਾਹੀਦੀ ਹੈ, ਅਕਲ ਹੀ ਸਾਹਿਬ ਸਾਹਿਬੀਏ, ਅਕਲ ਹੀ ਪੜ੍ਹ ਕੇ ਬੁਝੀ। ਅਕਲ ਹੀ ਕੀ ਹੈ? ਦਾਨ। ਦਾਨ ਕੀ ਹੈ? ਰਹਿਬਰ ਹੋਣਾ, ਦਾਨ ਕਰਨਾ, ਦੂਜਿਆਂ ਨੂੰ ਦਿਖਾਉਣਾ। ਨਾਨਕ ਗੁਰਮੁਖ ਦੇਖ ਦਿਖਾਏ, ਜੋ ਉਹਨੇ ਦੇਖ ਲਿਆ ਉਹੀ ਦਿਖਾਵੇ, ਦੇਖਿਆ ਹੀ ਕੱਖ ਨਹੀਂ ਹੈ, ਦਿਖਾਉਣਾ ਕੀ ਹੈ? ਦੇਖਣ ਦਿਖਾਉਣ ਵਾਲਾ ਪੱਖੇ ਹੀ ਛੱਡਦਾ ਉਹਨਾਂ ਨੇ। ਹਾਂਜੀ,
ਅਛਿਜ ਤੇਜ ਸੂਰਤਵ ਅਪਾਰ।
ਅਛਿਜ ਤੇਜ, ਤੇਜ ਕਿੱਥੇ ਹੈ? ਅਛਿਜ ਹੈ
ਸੂਰਤਵ
ਪਰਮਾ ਪੈ, ਇਸ ਇਹੀ ਸੂਰਤ ਹੈ ਇਹ ਜਿਹੜੀ, ਇਹੀ ਹੈ ਸਰੂਪ ਸੁਲੱਖਣੀ। ਅਬ ਕੀ ਸੁੰਦਰ ਸਰੂਪ, ਸੁੰਦਰ ਸਰੂਪ ਹੈ ਸੂਰਤਵ ਅਪਾਰ। ਅਬ ਕੀ ਸੁੰਦਰ ਸਰੂਪ ਸੁਲੱਖਣੀ ਸਹਿਜ ਉਦਰ, ਅੰਦਰ ਕੀ ਹੈ? ਸਹਿਜ ਟਿਕਾਓ, ਜੇ ਟਿਕਾਓ ਹੈ ਤਾਂ ਹੀ ਅਛਿਜ ਤੇਜ ਹੈ। ਉਹੀ ਮੰਗਦੀ ਹੈ ਕਬੀਰ ਵਾਲੀ, ਅਰਥਾਤ ਦੀ ਪੰਗਦੀ ਕਬੀਰ ਵਾਲੀ ਅਰਥਾਈ ਹੈ। ਉਹ ਕਿੰਨਾ ਫਰਕ ਹੈ, ਗੱਲ ਉਹੀ ਹੈ। ਸੁਰਤਵ ਕਹਿਤਾ, ਸੁਰਤਵ ਨਵਾਂ ਲਫਜ਼ ਆਇਆ, ਆਦ ਵਿੱਚ ਆਇਆ ਨਹੀਂ ਹੋਇਆ ਸੁਰਤਵ। ਸੁਰਤ
ਨਹੀਂ ਸਕਤ ਬੁੱਧ ਕਰਕੇ ਵਿਚਾਰ, ਨਹੀਂ ਸਕਤ ਬੁੱਧ ਕਰਕੇ ਵਿਚਾਰ।
ਮਨੁੱਖੀ ਬੁੱਧੀ ਨਹੀਂ ਵਿਚਾਰ ਕਰ ਸਕਦੀ ਉਹਦੀ, ਅਪਾਰ ਹੈ ਜਿਹੜੇ, ਜਦ ਅਪਾਰ ਕਹਿ ਤਾਂ ਕੀ ਵਿਚਾਰ ਕਰੀਏ? ਮਨੁੱਖੀ ਬੁੱਧੀ ਦਾ ਵੱਸ ਦੀ ਗੱਲ ਨਹੀਂ ਭਾਈ ਵਿਚਾਰ ਕਰਦੀ, ਨਾ ਮਨੁੱਖੀ ਭਾਸ਼ਾ ਹੈ ਸਾਡੇ ਕੋਲ, ਨਾ ਮਨੁੱਖੀ ਬੁੱਧੀ ਉਹਦੀ ਵਿਚਾਰ ਕਰ ਸਕਦੀ। ਵਿਵੇਕ ਬੁੱਧੀ ਦੀ ਮਨੁੱਖੀ ਬੁੱਧੀ ਕੀ ਵਿਚਾਰ ਕਰੂ? ਇੱਕ ਕੰਪਲੀਟ ਬੁੱਧੀ ਹੈ, ਇੱਕ ਪੂਰਨ ਬੁੱਧ ਹੈ, ਇੱਕ ਅਧੂਰੀ ਬੁੱਧ ਹੈ। ਅਧੂਰੀ ਬੁੱਧ ਪੂਰਨ ਬੁੱਧੀ ਦਾ ਕੀ ਵਿਚਾਰ ਕਰੂਗੀ? ਪੂਰਨ ਬੁੱਧੀ ਅਧੂਰੀ ਬੁੱਧੀ ਦਾ ਵਿਚਾਰ ਕਰੂਗੀ? ਡਾਕਟਰ ਮਰੀਜ਼ ਦੀ ਵਿਚਾਰ ਕਰੂਗਾ ਇਹਨੂੰ ਸਵਸਥ ਕਿਵੇਂ ਕਰਨਾ? ਮਰੀਜ਼ ਡਾਕਟਰ ਦੀ ਵਿਚਾਰ ਕਰੂਗਾ ਵੀ ਇਹਨੂੰ ਇਲਾਜ ਆਉਂਦਾ ਕਿ ਨਹੀਂ ਆਉਂਦਾ? ਉਹ ਤਾਂ ਪ੍ਰੈਕਟੀਕਲ 'ਚੋਂ ਪਤਾ ਲੱਗੂ ਨਾ, ਡਾਕਟਰ ਠੀਕ ਹੈ ਜਾਂ ਗਲਤ ਹੈ ਪ੍ਰੈਕਟੀਕਲ 'ਚੋਂ ਪਤਾ ਲੱਗੂ। ਕਬੀਰ ਨੇ ਕਿਹਾ ਮੇਰਾ ਡਾਕਟਰ ਬੈਦ ਜਿਹੜਾ ਮੈਂ ਕਰ ਲਿਆ ਉਹ ਗਲਤ ਹੈ, ਮਾਲਾ 'ਚੋਂ ਮੈਨੂੰ ਕੁਛ ਨਹੀਂ ਮਿਲਿਆ, ਮਾਲਾ ਛੱਡਤੀ। ਕਹਿੰਦਾ ਭੁੱਖੇ ਭਗਤ ਨਾ ਕੀਜਾ ਮਾਲਾ ਆਪਣੀ ਲੀਜਾ, ਜਿਹਦੇ ਅੰਦਰ ਰਿੱਧੀ ਸਿੱਧੀ ਦੀ ਭੁੱਖਾ ਭਗਤੀ ਨਹੀਂ ਕਰ ਸਕਦਾ, ਤਾਂ ਮਾਇਆ ਦੇ ਵਿੱਚ ਹੈ, ਤਾਂ ਮਾਇਆਧਾਰੀ ਹੈ। ਆ ਫੜ ਮਾਲਾ, ਜੇ ਮਾਲਾ ਤੋਂ ਰਿੱਧ ਸਿੱਧ ਮਿਲਦੀ ਹੈ ਮੈਨੂੰ ਇਹ ਚਾਹੀਦੀ ਉਹਦੀ, ਮੈਨੂੰ ਕੁਛ ਹੋਰ ਚਾਹੀਦਾ, ਮੈਨੂੰ ਕੀ ਚਾਹੀਦਾ? ਹੋ ਬਾਗੂ ਸੰਤਨ ਰੇਣਾ, ਸੰਤਨ ਰਹਿਣਾ ਕੀ ਹੁੰਦੀ ਹੈ? ਉਹ ਚਾਹੀਦੀ, ਉਹ ਕੀ ਹੈ? ਨਾਨਕ ਗੁਰਮੁਖ ਦੇਖ, ਜਿਹੜਾ ਦਿਖਾਏ ਹੈ ਗੁਰਮੁਖ ਕਹਿੰਦਾ ਉਹ ਸੰਤਨ ਰਹਿਣਾ। ਉਹ ਗਿਆਨ ਦੀ ਧੂੜ ਜਿਹੜੀ ਹੈ ਉਹ ਰਹਿਣਾ, ਗਿਆਨ ਕੀ ਆਈ ਆਉਂਦੀ? ਫਿਰ ਆਉਂਦੀ ਕਬੀਰ ਨੇ ਲਿਆਂਦੀ ਗਿਆਨ ਕੀ ਦਿੱਤੀ ਨਾ ਸੰਤਨ ਰਹਿਣਾ ਸਾਰਿਆਂ ਨੂੰ, ਕਬੀਰ ਦਿੱਤੀ ਸੰਸਾਰ ਕੋ, ਸੰਸਾਰ ਨੂੰ ਕੀ ਦਿੱਤੀ? ਸੰਤਨ ਰਹਿਣਾ ਹੀ ਦਿੱਤੀ। ਹਾਂਜੀ,
ਜੇ ਆਦ ਅੰਤ ਇੱਕ ਹੈ ਸਰੂਪ,
ਜੇ ਆ ਜਿਹਦਾ ਆਦ ਅੰਤ ਇੱਕੋ ਸਰੂਪ ਹੈ, ਹੁਣ ਮਨੁੱਖੀ ਬੁੱਧੀ ਕੀ ਵਿਚਾਰ ਕਰੇ? ਮਨੁੱਖੀ ਬੁੱਧੀ ਦਾ ਵਿਚਾਲੇ ਵਿਚਾਲੇ ਹੈ, ਆਦਿ ਵਿੱਚ ਹੈ ਨਹੀਂ ਸੀ, ਅੰਤ ਵਿੱਚ ਇਹਨੇ ਰਹਿਣਾ ਨਹੀਂ। ਜਿਹੜਾ ਇੱਥੇ ਜੰਮ ਕੇ ਉਰੇ ਮਰ ਗਿਆ, ਉਹਨੂੰ ਨਾ ਤਾਂ ਇਹ ਪਤਾ ਸ੍ਰਿਸ਼ਟੀ ਪੈਦਾ ਕੀ ਹੋਊਗੀ, ਨਾ ਤਾਂ ਇਹਦੇ ਰੱਬ ਦਾ ਪਤਾ, ਨਾ ਇਹਦੇ ਐਂਡ ਦਾ ਪਤਾ, ਉਹਨੂੰ ਕੀ ਪਤਾ ਵਿਚਾਲੇ ਆ। ਉਹ ਤਾਂ 100 ਸਾਲ ਦਾ ਆਦਮੀ ਜਿਉ, ਆਦਮੀ ਮਰ ਗਿਆ 100 ਸਾਲ 'ਚ, ਪਿੱਛੇ ਕੌਣ ਕੌਣ ਕੀ ਹੁੰਦਾ ਆਇਆ ਉਹਨੂੰ ਕੀ ਪਤਾ, ਪਿੱਛੇ ਕੀ ਹੁੰਦਾ, ਕਿਵੇਂ ਸ੍ਰਿਸ਼ਟੀ ਪੈਦਾ ਹੋਈ, ਕਿਵੇਂ ਕੀ ਹੋਇਆ, ਡਿਵੈਲਪਮੈਂਟ ਧਰਮਾਂ ਦੀ ਕਿਵੇਂ ਹੋਈ, ਕਿੰਨੇ ਮੱਤਾਂ ਫੇਲ ਹੋ ਗਈਆਂ, ਉਹਨੂੰ ਕੀ ਪਤਾ ਸਾਰਿਆਂ ਦਾ, ਉਹਨੇ ਦੇਖਿਆ ਨਾ, ਨਾ ਉਹਨੂੰ ਉਹਦੇ ਬਾਅਦ ਦਾ ਪਤਾ। ਇਸ ਕਰਕੇ ਮਨੁੱਖੀ ਬੁੱਧੀ ਵਿਚਾਲੇ ਵਿਚਾਲੇ ਹੈ, ਵੱਧ ਵਾਲੀ ਹੈ, ਇਹ ਵੱਧ ਵਾਲੀ ਹੈ, ਆਦ ਅੰਤ ਵਾਲੀ ਨਹੀਂ ਹੈ। ਵੱਧ ਵੱਧ ਵਿੱਚ ਅਧੂਰੀ ਹੈ, ਆਦ ਵਿੱਚ ਪੂਰੀ ਤੀ, ਅੰਤ ਵਿੱਚ ਪੂਰੀ ਹੈ। ਆਦ ਵਿੱਚ ਪੂਰੀ ਸੀ, ਅੰਤ ਵਿੱਚ ਪੂਰੀ ਹੈ, ਬਸ। ਵਿਚਾਲੇ ਵਿਚਾਲੇ ਵਾਲੀ ਬੁੱਧੀ ਕਿਵੇਂ ਵਿਚਾਰ ਕਰੂਗੀ? ਉਹਦਾ ਜੋ ਸਫ਼ਰ ਚਾਹੇ ਰਾਹ 'ਚ ਜਾ ਰਹੀ ਹੈ, ਉਹਦੇ ਤੁਰ ਉੱਪੜ ਕੇ ਦੱਸੂ ਗੱਲ ਕੀ ਹੈ। ਤੁਰਕੀ ਗੱਲ ਕੌਣ ਦੱਸੂ? ਜਿਹੜਾ ਤੁਰ ਪਹੁੰਚ ਗਿਆ ਉਹੀ ਦੱਸੂ, ਜਾਂ ਤੁਰਕੀ ਬਾਣੀ ਦੱਸੂ? ਜਿਹੜਾ ਤੁਰ ਬੈਠਾ ਉਹਦੀ ਬਾਣੀ, ਤੁਰਕੀ ਬਾਣੀ ਕੌਣ? ਜਿਹੜਾ ਤੁਰ ਬੈਠਾ ਉਹਦੀ ਬਾਣੀ ਦੱਸੂ ਵੀ ਇੱਥੇ ਮੌਸਮ ਕਿਹਾ ਜਿਹਾ, ਅਮਰੀਕਾ 'ਚ ਕੀ ਹਾਲ ਹੈ, ਜਿਹੜੇ ਅਮਰੀਕਾ 'ਚ ਉੱਥੇ ਦੇਖ ਰਹੇ ਨੇ ਉਹ ਦੱਸਣਗੇ। ਅਸੀਂ ਤਾਂ ਉਹਨਾਂ ਦੇ ਕਹੇ 'ਤੇ ਹੀ ਸੁਣ ਕੇ ਸਾਨੂੰ ਤਾਂ ਪਤਾ ਲੱਗੂ। ਜੇ ਤੂਫਾਨ ਆਇਆ ਕਿਤੇ, ਉਹ ਜਿਹੜੇ ਉੱਥੇ ਬੈਠੇ ਨੇ, ਜਿਹੜੇ ਦੇਖ ਰਹੇ ਨੇ, ਉਹੀ ਦੱਸ ਸਕਦੇ। ਹਾਂਜੀ,
ਸੋਭਾ ਅਭੰਗ ਮਹਿਮਾ ਅਨੂਪ,
ਹਾਂ ਇੰਨੀ ਗੱਲ ਜ਼ਰੂਰ ਹੈ, ਜੋ ਦੇਖਿਆ ਮਨੁੱਖੀ ਬੁੱਧੀ ਨੇ, ਜਿਹੜੇ ਇੱਥੇ ਪੂਰਨ ਬੁੱਧ ਵਾਲੇ ਹੋ ਗਏ, ਉਹਨਾਂ ਨੂੰ ਦੇਖ ਕੇ ਸੋਭਾ ਅਭੰਗ ਹੈ ਉਹਨਾਂ ਦੀ। ਸੋਭਾ ਅਭੰਗ ਕਿਵੇਂ ਹੁੰਦੀ ਹੈ? ਦੇਖੋ ਸੋਭਾ ਅਭੰਗ ਕਿਵੇਂ ਕਿ ਉਹਨਾਂ ਦੀ ਸੋਭਾ ਭੰਗ, ਇਹਨੂੰ ਤੁਸੀਂ ਅਰਥਾ ਨਹੀਂ ਸਕਦੇ, ਇਹ ਪੰਕਤੀ ਨੂੰ ਅਰਥ ਕਰਕੇ ਦਿਖਾਓ ਇਹਦੇ ਕਿਵੇਂ ਕਰੋਗੇ। ਸੋਭਾ ਭੰਗ ਜਦ ਹੁੰਦੀ ਹੈ, ਜਦ ਆਪਣੀ ਗੱਲ ਕਹਿ ਕੇ ਆਪੇ ਕੱਟਦੀ ਹੈ। ਗੁਰਬਾਣੀ ਆਪਣੀ ਗੱਲ ਕਹਿ ਕੇ ਆਪੇ ਕੱਟਦੀ ਨਹੀਂ ਹੈ, ਕਿਤੇ ਸਾਰੇ ਪ੍ਰਚਾਰ ਕਾਪਾ ਵਿਰੋਧੀ ਪ੍ਰਚਾਰ ਕਰ ਰਹੇ ਨੇ, ਆਪਣੀ ਗੱਲ ਕਹਿ ਕੇ ਆਪੇ ਕੱਟਤੀ ਭੰਗ ਹੋ ਗਈ। ਸੋਭਾ ਕਰਦੇ ਨੇ ਨਾ, ਆਪਣੀ ਗੱਲ ਕਹਿ ਕੇ ਆਪੇ ਕੱਟਤੀ, ਆਪੇ ਭੰਗ ਕਰਤੀ, ਇਹ ਭੰਗ ਸੋਭਾ ਕੱਢੋ ਵਰਸੀ ਨਹੀਂ ਹੈ, ਇਹ 'ਚ ਉਹਦੀ ਕੀਤੀ ਹੋਈ ਸੋਭਾ ਭੰਗ ਹੁੰਦੀ ਹੈ। ਸੱਚ ਅਭੰਗ ਹੈ, ਸੱਚੀ ਸੋਭਾ ਅਭੰਗ ਹੈ, ਸੱਚੀ ਬਾਣੀ ਭੰਗ ਹੈ, ਕੱਚੀ ਬਾਣੀ ਭੰਗ ਹੈ। ਉਹ ਟੁਕੜਿਆਂ 'ਚ ਹੈ, ਆਪਣੀ ਗੱਲ ਨੂੰ ਆਪੇ ਕੱਟ ਦੇਣਾ।
ਮਹਿਮਾ ਅਨੂਪ,
ਮਹਿਮਾ ਕੀ ਹੈ? ਮਹਿਮਾ ਹੀ ਹੋ ਰਹੀ ਹੈ, ਅਰੂਪ ਦੀ ਮਹਿਮਾ, ਅਰੂਪ ਦੀ ਨਹੀਂ ਹੈ,
ਅਨੂਪ
ਅਨੂਪ ਹੈ, ਉਪਮਾ ਨਹੀਂ ਹੈ। ਸੰਸਾਰ ਜੋ ਹੀ ਮਹਿਮਾ ਹੈ ਨਹੀਂ, ਸੰਸਾਰ ਦੇ ਵਿੱਚ ਜਿਹਦੀ ਵੀ ਮਹਿਮਾ ਦੇਹਧਾਰੀ ਦੀ, ਹੋਰ ਦੂਜੇ ਦੀ ਮਹਿਮਾ ਉਹੋ ਜਿਹੀ ਹੈ ਨਹੀਂ, ਦੂਸਰੀ ਹਸਤੀ ਕੋਈ ਨਹੀਂ ਹੈ ਜਿਹੜੀ ਉਹੋ ਜਿਹੀ ਕਹਿ ਸਕੀਏ। ਅਨੂਪ ਮਹਿਮਾ, ਉਪਮਾ ਨਹੀਂ ਹੈ, ਜੈਸਾ ਤੂੰ ਤੈਸਾ ਤੁਸੀਂ, ਕਿਆ ਉਪਮਾ ਦੀਜੇ, ਇਹ ਅਨੂਪ ਹੈ। ਰੂਪ ਕਿਵੇਂ? ਉਪਮਾ ਨਹੀਂ ਹੈ ਜਿਹਦੀ, ਜੈਸਾ ਤੂੰ ਤੈਸਾ ਤੁਸੀਂ, ਆਵਾਂ ਅਨੂਪ ਕਹਿ ਕੇ ਇਹ ਗੱਲ ਦੀ ਗਲਤੀ ਪੰਕਤੀ ਸਾਡੇ ਕੋਲ ਪਈ ਹੈ ਆਦ ਦੇ ਵਿੱਚ, ਹਰ ਪੰਕਤੀ ਦੀ ਆਦ ਵਿੱਚ ਪੰਕਤੀ ਪਈ ਹੈ। ਇਸ ਭਾਸ਼ਾ ਦੇ ਵਿੱਚ ਉਹ ਅਰਥਾ ਰਹੇ ਨੇ, ਇੰਨੀ ਸੌਖੀ ਭਾਸ਼ਾ 'ਚ ਅਰਥਾ ਰਹੇ ਨੇ, ਲੇਕਿਨ ਸੌਖੀ ਨਹੀਂ ਹੈ, ਸੌਖੀ ਨਹੀਂ। ਸੌਖੀ ਤਾਂ ਉਹ ਜਿਹਨੂੰ ਜੈ ਉਹਦਾ ਨਹੀਂ ਪਤਾ ਪਿੱਛੇ ਆਦ ਵਿੱਚ ਕਿੱਥੇ ਪਈ ਹੈ, ਇਹਦਾ ਕਿਵੇਂ ਪਤਾ ਲੱਗ ਜੂ? ਹਾਂਜੀ,
ਜੈ ਕੀਨ ਜੋਤ ਅਦੋਤ ਸਰਬ,
ਜੈ ਕੀਨ ਜੋਤ ਅਦੋਤ ਸਰਬ, ਕਿਹਨੇ ਜੋਤ ਅਦੋਤ ਕੀਤੀ ਹੈ ਸਰਬ? ਬ੍ਰਹਮ ਨੇ, ਹਰੀ ਨੇ, ਰਾਮ ਨੇ ਸਭ ਘੱਟ ਰਾਮ ਬੋਲ, ਉਹਨੂੰ ਹਰੀ ਕਹਿ ਲਓ, ਰਾਮ ਕਹਿ ਲਓ, ਬ੍ਰਹਮ ਕਹਿ ਲਓ, ਜਿੰਨੀਆਂ ਵੀ ਜੋਤਾਂ ਨੇ, ਮਨ ਤੂੰ ਜੋਤ ਸਰੂਪ ਹੈ, ਅਦੋਤ ਕਿਹਨੇ ਕੀਤਾ? ਜੋਤ ਆਪਣੀ ਬਾਹਰ ਕਿਹਨੇ ਪ੍ਰਗਟ ਕੀਤੀ ਹੈ? ਅਦੋਤ ਕਰਨਾ ਬਾਹਰ ਪ੍ਰਗਟ ਕਰਨਾ, ਆਪਣੀ ਆਪਣੀ ਜੋਤ ਪ੍ਰਗਟ ਕੀਤੀ ਹੈ। ਜਿਹਨੇ ਜੋਤ ਅਦੋਤ ਕਰਕੇ ਸਰੀਰ 'ਚ ਪਾਈ ਹੈ ਨਾ, ਉਹਦੀ ਗੱਲ ਕਰ ਰਹੇ ਹਾਂ ਅਸੀਂ। ਜੋਤ ਦੀ ਗੱਲ ਨਹੀਂ ਕਰ ਰਹੇ, ਜੋਤ ਦੇ ਮੂੜ ਦੀ ਗੱਲ ਕਰ ਰਹੇ ਹਾਂ। ਜੋਤ ਕਿੱਥੋਂ ਪੈਦਾ ਹੋਈ? ਤੇਲ 'ਚੋਂ, ਤੱਤ ਤੋਂ। ਤੇਲ ਹੋਰ ਚੀਜ਼ ਹੈ, ਤੇਲ ਤੋਂ ਲਾਈਟ ਹੋਰ ਚੀਜ਼ ਹੈ ਪੈਦਾ ਹੋਈ। ਲਾਈਟ 'ਚੋਂ ਤੇਲ ਨਹੀਂ ਬਣ ਸਕਦਾ, ਬਣਾ ਕੇ ਦਿਖਾਓ। ਆ ਲਾਈਟ ਇਕੱਠੀ ਕਰਕੇ ਬਿਜਲੀ ਬਣਾਓ, ਇਹਦੀ ਲਾਈਟ ਨੂੰ ਇਕੱਠੀ ਕਰ ਲਓ, ਬਿਜਲੀ ਬਣਾ ਕੇ ਦਿਖਾਓ। ਇਹ ਠੀਕ ਹੈ, ਸੂਰਜ ਦੀ ਅਸੀਂ ਜਿਹੜੀ ਐਨਰਜੀ ਹੈ ਉਹ ਇਕੱਠੀ ਕਰਕੇ ਉਹ ਤੋਂ ਕੰਮ ਲੈਂਦੇ ਹਾਂ, ਲੇਕਿਨ ਇਹ ਤਾਂ ਸੂਰਜ ਨਹੀਂ ਬਣ ਸਕਦਾ। ਸੂਰਜ ਨਹੀਂ ਬਣਾ ਸਕਦੇ ਧੁੱਪ ਇਕੱਠੀ ਕਰਕੇ, ਸੂਰਜ ਨਹੀਂ ਬਣ ਸਕਦਾ। ਉਹ ਬੂੜ ਨਹੀਂ ਬਣ ਸਕਦਾ ਹੈ ਤੋਂ, ਬੂੜ ਤੋਂ ਇਹ ਬਣਿਆ ਹੋਇਆ, ਇਹ ਤੋਂ ਬੂੜ ਨਹੀਂ ਬਣ ਸਕਦਾ। ਬਸ ਹਾਂ, ਬੂੜ ਜੀ ਮਿਲ ਸਕਦਾ ਹੈ, ਜੈ ਤੇ ਉਪਜੀ ਤਹ ਮਿਲੀ। ਨਿਰਾਕਾਰੀ ਦੁਨੀਆਂ ਦੀ ਗੱਲ ਹੈ, ਮਾਇਆ 'ਚ ਨਹੀਂ ਇਹ ਗੱਲ ਹੋਣੀ। ਜੇ ਤੱਤ ਤੇਲ ਤੋਂ ਜੋਤ ਜਿਹੜੀ ਪੈਦਾ ਹੋ ਗਈ, ਮੁੜ ਕੇ ਤੇਲ 'ਚ ਨਹੀਂ ਜਾ ਸਕਦੀ, ਉਹ ਨਹੀਂ ਜਾ ਸਕਦੀ ਮੁੜ ਕੇ। ਲੇਕਿਨ ਨਿਰਾਕਾਰੀ ਦੁਨੀਆਂ ਜਿਹੜੀ ਜੋਤ ਹੈ, ਮਨ ਆਪਣੇ ਮੂਲ ਸਮਾ ਸਕਦਾ, ਇੱਥੇ ਨਹੀਂ ਸਮਾ ਸਕਦਾ, ਧੁੱਪ ਨਹੀਂ ਸੂਰਜ ਸਮਾ ਸਕਦੀ ਜਾ ਕੇ। ਇੱਕ ਇੱਕ ਅੰਗੀ ਗੱਲ ਹੈ, ਇਹ ਮਿਸਾਲ ਹੈ, ਮਾਇਆ 'ਤੇ ਨਹੀਂ ਲਾਗੂ ਹੋਣੀ ਇਹ ਗੱਲ। ਹਾਂ, ਮਾਇਆ 'ਚ ਨਹੀਂ ਇਹ ਗੱਲ ਲਾਗੂ ਹੋਣੀ। ਪੰਕਤੀ ਦਾਲ ਮਾਇਆ 'ਚ ਨਹੀਂ ਉੱਗ ਸਕਦੀ। ਦਾਲ ਲੈ ਲਓ ਕਿਸੇ ਚੀਜ਼ ਦੀ, ਇਕੱਠੀ ਕਰ ਲਓ, ਉਗਾ ਕੇ ਦਿਖਾਓ। ਪਰ ਉੱਥੇ ਕਹੇ ਤਾਂ ਕਿ ਉੱਗਵੇ ਦਾਲ, ਇੱਕ ਹੋਏ ਤਾਂ ਉੱਗਵੇ, ਕਰ ਲਓ ਇੱਕ ਦਾਲ ਨੂੰ ਇਕੱਠੀ ਕਰਕੇ ਉਗਾ ਕੇ ਦਿਖਾਓ। ਦਾਲ ਕਿਸੇ ਚੀਜ਼ ਦੀ ਲੈ ਲਓ, ਉਹਨੂੰ ਇੱਕ ਕਰ ਲਓ ਜੋੜ ਕੇ ਕਿਸੇ ਚੀਜ਼ ਨੂੰ, ਫਿਰ ਉਹਨੂੰ ਇੱਕ ਕਰਕੇ ਦਿਖਾਓ, ਜਮਾ ਕੇ ਦਿਖਾਓ, ਨਹੀਂ ਜਮਦੀ। ਹਰ ਚੀਜ਼ ਮਿਸਾਲ ਕੰਪਲੀਟ ਨਹੀਂ ਹੈ ਮਾਇਆ ਦੇ ਵਿੱਚ, ਮਾਇਆ 'ਚ ਉਹਦਾ ਜਵਾਬ ਮਿਲਣਾ। ਉਹ ਇੱਕ ਅੰਗੀ ਗੱਲ ਕਹੀ ਹੋਈ ਆ ਉਹ। ਹਾਂਜੀ,
ਜੇ ਹਤਿਓ ਸਰਬ ਗਰਬੀਨ ਗਰਬ,
ਜੇ ਹਤਿਓ, ਜਿਹਨੇ ਹੱਥ ਦਿੱਤਾ, ਖਤਮ ਕਰਤਾ, ਹੱਤਿਆ ਖਤਮ ਕਰਤਾ,
ਸਰਬ ਗਰਬੀਨ,
ਸਾਰੇ ਗਰਭਧਾਰੀਆਂ ਦੇ ਗਰਭ, ਹੰਕਾਰੀਆਂ ਦੇ ਹੰਕਾਰ ਤੋੜਤੇ ਜਿਹਨੇ, ਉਹ ਕਿਹਨੇ ਤੋੜਤੇ? ਬ੍ਰਹਮ ਨੇ ਤੋੜੇ ਨੇ। ਹੰਕਾਰੀ ਕੌਣ? ਉਹਦਾ ਮਨ, ਆਖਰ ਮਨੇ ਜਿੱਤਿਆ ਜਾਣਾ, ਮਨ ਨਹੀਂ ਹਾਰ ਮੰਨਣੀ ਹੈ। ਗਰਭ ਇਸੇ ਦਾ, ਇਸੇ ਦਾ ਗਰਭ ਹੋਣਾ ਨਾਸ, ਗਰਭ ਪ੍ਰਹਾਰੀ ਹੈ ਉਹ। ਹਾਂ, ਗਰਭ ਕਰੇ ਤਾਂ ਮਨ। ਹਾਂਜੀ, ਜਿਹਨੇ ਹੱਥ ਦਿੱਤੇ ਉਹ ਕੌਣ ਹੈ? ਉਹ ਗੁਰਮੁਖ ਹੈ, ਪੂਰਨ ਬ੍ਰਹਮ ਹੈ ਉਹ, ਪੂਰਨ ਬ੍ਰਹਮ। ਹਾਂ,
ਜੈ ਗਰਭਵੰਤ ਏਕੈ ਨਾ ਰਾਖ,
ਜਿਹਨੇ ਗਰਭਵੰਤ ਇੱਕੋ ਨਹੀਂ ਰੱਖਿਆ, ਇੱਕ ਨਹੀਂ ਗਰਭਵੰਤ ਬਚਾਇਆ, ਇਹਦਾ ਕੀ ਮਤਲਬ ਹੋਇਆ? ਜਿਹੜੇ ਕਹਿ ਰਹੇ ਨੇ ਮੈਂ ਕੁਛ ਕਰ ਸਕਦਾ, ਉਹ ਸਾਰੇ ਗਰਭ ਵਾਲੇ ਨੇ, ਹੰਕਾਰੀ ਨੇ। ਜਦ ਤੱਕ ਜਾਣੇ ਮੈਂ ਕੁਛ
ਕਰਤਾ,
ਪੁੰਨ ਪਾਪ ਨੂੰ ਮੰਨਣ ਵਾਲਿਆਂ ਦੀ ਗੱਲ ਹੈ ਇੱਥੇ। ਅੱਜ ਤੁਹਾਡੇ ਮੈਂ ਉਹ ਗੱਲ ਦੱਸ ਰਿਹਾ, ਇਹਦੀ ਗਹਿਰਾਈ ਕੀ ਹੈ? ਪੁੰਨ ਪਾਪ ਮੰਨਣ ਵਾਲੇ ਸਭ ਹੰਕਾਰੀ ਨੇ। ਜਦ ਤੱਕ ਜਾਣੇ ਮੈਂ ਕੁਛ
ਕਰਤਾ,
ਪਰਮੇਸ਼ਰ ਤਾਂ ਨਹੀਂ ਕਰਦਾ, ਕਰਦਾ ਤਾਂ ਮੈਂ ਹਾਂ। ਤਬ ਲੋਗ ਗਰਭ ਜੋਨ ਮੈਂ ਫਿਰਦਾ, ਉਹ ਹੰਕਾਰ ਹੈ ਜੋਨੀਆ ਚ ਫਿਰਦਾ। ਗਰਭ ਤੇ ਕੌਮਾ ਲਾ ਦੋ, ਜਦ ਗਰਭ ਛੱਡ ਦੂ, ਜਦ ਕੱਢੂਗਾ ਜੇਲ ਚੋ, ਇਹ ਨੀ ਬਚਾਇਆ, ਇਹ ਮਰੂਗਾ ਹੀ ਮਰੂਗਾ। ਇਹ ਨੀ ਬਚਾਇਆ, ਗਰਭ ਛੱਡਿਆ ਹੋਇਆ ਬਚਾਇਆ। ਰਕਸ਼ਾ ਉਹਦੀ ਕਰਦਾ ਕਾਲ ਤੋਂ ਜਿਹੜਾ ਗਰਭ ਤਿਆਗ ਦਿੰਦਾ, ਉਹ ਜਨਮ ਤੋਂ ਉਹਨੂੰ ਰੱਖਦਾ, ਦੂਜਿਆਂ ਨੂੰ ਨੀ ਰੱਖਦਾ। ਦੂਜੀਆਂ ਮੱਤਾਂ ਸਾਰੀਆਂ ਹੀ ਫੇਲ ਹੋ ਗਈਆਂ, ਇੱਕ ਮੱਤ ਰਹਿ ਗਈ ਹੁਣ ਤੁਹਾਡੇ ਵਾਲੀ। ਆਹ ਕਹਿ ਰਹੀ ਹੈ, ਉਹ ਜਾਣਦੇ ਨੇ ਕੀ ਕਹਿ ਰਹੀ ਹੈ, ਉਹ ਜਾਣਦੇ ਸੀ ਵੀ ਕੀ ਕਹਿ ਰਹੀ ਹੈ ਬਾਣੀ, ਤਾਂ ਉਹ ਕਹਿੰਦੇ ਨੇ ਵੀ ਸਭ ਰੱਬ ਦਾ ਵਾਸਤਾ ਇਹਨੂੰ ਨਾ ਮੰਨੋ। ਉਹ ਹਲਕੀ ਚੋਟ ਹੈ ਉੱਥੇ, ਉੱਥੇ ਚੋਟ ਹਲਕੀ ਹੈ, ਇਹ ਚੋਟ ਬਹੁਤ ਖਤਰਨਾਕ ਹੈ। ਦੇਖਣ ਨੂੰ ਤਾਂ ਐਟਮ ਨਹੀਂ ਆਉਣੀ ਹੈ, ਪਰ ਜਦ ਬੰਬ ਚੱਲਦਾ ਜਾਂ ਪਤਾ ਲੱਗਦਾ ਨਾ, ਬੰਬ ਤਾਂ ਦੂਏ ਵੀ ਨੇ ਨਾ, ਬੰਬ ਤਾਂ ਪਹਿਲੇ ਬਥੇਰੇ ਸੀ, ਪਰ ਐਟਮ ਬੰਬ, ਇਹ ਐਟਮ ਬੰਬ ਹੈ, ਇਹ ਇਹਦੀ ਬਰੀਕੀ ਜ਼ਿਆਦਾ ਹੈ, ਉੱਤੋਂ ਹੀ ਲੱਗਦਾ ਉਹਦੇ ਕੁਛ। ਹਾਂਜੀ,
ਫਿਰ ਕਹੋ ਬੈਣ ਨਹੀਂ ਬੈਣ ਭਾਖ,
ਬਹੁਤ ਫਿਰ ਕਹੋ ਬੈਣ, ਜਿਹੜਾ ਹੁਕਮ ਇੱਕ ਵਾਰ ਕਰਤਾ ਦੂਈ ਵਾਰ ਕਰਨ ਦੀ ਲੋੜ ਹੀ ਨਹੀਂ, ਵਾਪਸ ਨਹੀਂ ਹੋਇਆ,
ਕਹੋ ਬੈਣ ਨਹੀਂ ਬੈਣ ਭਾਖ,
ਦੁਬਾਰਾ ਨਹੀਂ ਕਿਹਾ, ਇੱਕ ਵਾਰ ਹੁਕਮ ਕਰਤਾ ਦੁਬਾਰਾ ਵਾਪਸ ਨਹੀਂ ਲਿਆ, ਦੂਈ ਵਾਰ ਹੁਕਮ ਕਰਨ ਦੀ ਲੋੜ ਹੀ ਨਹੀਂ ਹੋਈ ਉਹਨੂੰ, ਨਾ ਉਹਦੀ ਕਿਤੇ ਅਪੀਲ ਹੈ ਨਾ ਕੋਈ ਦਲੀਲ ਹੈ। ਕਹਿਤਾ ਨਾ ਗੱਲ ਬੰਦ ਇੱਕ ਨਹੀਂ ਰੱਖਿਆ, ਇਹ ਬਦਲਿਆ ਨਹੀਂ ਜਾਊਗਾ ਹੁਣ, ਗੱਲ ਇਹ ਸੱਚਖੰਡ ਦੀ ਬੋਲੀ ਹੈ, ਕਹਿੰਦੇ ਬਦਲੀ ਨਹੀਂ ਜਾਣੀ ਹੈ, ਹੁਣ ਕਹਿਤੀ ਤੀਰ ਨਿਕਲ ਗਿਆ, ਇਹੀ ਰਹੂਗਾ, ਨਹੀਂ ਰੱਖਣਾ ਗਰਬੰਤ, ਆਹ ਗੱਲ ਹੈ, ਇਹ ਨਹੀਂ ਬਦਲਿਆ ਜਾਣਾ, ਹੁਣ ਨਿਕਲ ਗਿਆ ਤੀਰ, ਇਹ ਨਹੀਂ ਗਰਬੰਤ ਰੱਖਿਆ ਜਾਣਾ, ਪਹਿਲਾਂ ਤਾਂ ਉਹਨੇ ਇੱਕ ਵਾਰ ਕਹਿਤਾ ਇਹੀ ਚੱਲਦਾ ਜ਼ਰੂਰ, ਇਹ ਨਹੀਂ ਬਦਲਿਆ ਗਿਆ, ਨਾ ਬਦਲਿਆ ਨਾ ਬਦਲਿਆ ਗਿਆ ਨਾ ਬਦਲਿਆ ਜਾਊਗਾ, ਬਸ ਇੱਕ ਵਾਰ ਕਹਿਤਾ, ਕੋਈ ਕੁਛ ਕਹੀ ਜਾਵੇ ਕੋਈ ਨਹੀਂ ਬਚਾਉਣ, ਇੱਕ ਵਾਰ ਮੂੰਹ ਨਿਕਲ ਗਈ ਨਾ ਗੱਲ, ਉਹ ਨਹੀਂ ਜਾਣੀ, ਬੈਣ ਕਹਿਤਾ ਜੋ ਹੁਕਮ ਜੋ ਨਿਕਲ ਗਿਆ ਅਟਲ ਹੈ, ਉਹ ਹੁਕਮ ਅਟਲ ਬਸ। ਹਾਂਜੀ,
ਇੱਕ ਵਾਰ ਮਾਰ ਮਾਰਿਓ ਛੱਤਰ, ਇੱਕ ਵਾਰ ਡਾਲ ਡਾਲਿਓ ਅਤਰ,
ਜਿਹਦੇ ਮਾਰਿਆ ਛੱਤਰੂ ਨੂੰ ਇੱਕੋ ਵਾਰ ਮਾਰਤਾ, ਇੱਕੋ ਵਾਰ ਦੇ ਵਿੱਚ ਇੱਕੋ ਵਾਰ ਚ ਖਤਮ ਕਰਤਾ, ਜਿਹੜਾ ਖਤਮ ਕੀਤਾ ਦੂਜਾ ਵਾਰ ਕਰਨਾ ਹੀ ਨਹੀਂ ਪਿਆ ਉਹਨੂੰ, ਦੂਜਾ ਨਹੀਂ ਵਾਰ ਕੀਤਾ, ਇਸ ਕਰਕੇ ਝਟਕਾ ਹੈ ਨਾ, ਹੋ ਦੂਜੇ ਵਾਰ ਵਾਲੇ ਨੂੰ ਨਹੀਂ ਸਕਦੇ, ਇੱਕੋ ਵਾਰ ਚ ਸਾਫ ਹੈ, ਜੇ ਦੂਜਾ ਵਾਰ ਕਰਤਾ ਮਨਮਤ ਹੈ, ਗੁਰਮਤ ਇੱਕੋ ਵਾਰ ਚ ਪਾਰ ਕਰ ਦਿੰਦੀ ਹੈ, ਇੱਕੋ ਗੱਲ ਕਹਿ ਦੇਣੀ ਹੈ, ਸੱਚ ਸੱਚ ਇੱਕੋ ਹੁੰਦਾ, ਕਹਿਤਾ ਉਹਨੂੰ ਬਦਲਣ ਦੀ ਲੋੜ ਹੀ ਨਹੀਂ ਹੈ। ਹਾਂਜੀ,
ਇੱਕ ਵਾਰ ਡਾਲ ਡਾਲਿਓ ਅਤਰ,
ਬਸ ਇੱਕ ਵਾਰ ਹੀ ਤੀਰ ਚਲਾਇਆ, ਦੂਈ ਵਾਰ ਚਲਾਉਣ ਦੂਆ ਤੀਰ ਚਲਾਉਣ ਦੀ ਲੋੜ ਹੀ ਨਹੀਂ ਪਈ, ਦੂਜਾ ਨਹੀਂ ਤੀਰ ਚਲਾਉਣ ਦੀ ਲੋੜ ਪਈ, ਇੱਕੋ ਹੀ ਤੀਰ ਮਾਰਿਆ ਗੜੀ ਚੋਂ ਚਮਕੌਰ ਦੀ ਚੋਂ, ਕਹਿੰਦਾ ਇੱਕ ਧੀਰ ਮਾਰਿਆ ਦੂਆ ਦੂਏ ਭਾਈ ਦੇ ਮਾਰਨਾ ਸੀ, ਉਹ ਲੁਕ ਗਿਆ, ਕੰਧ ਓਲੇ ਹੋ ਗਿਆ, ਅਸੀਂ ਨਹੀਂ ਮਾਰਿਆ, ਪੰਜ ਚਾਰ ਤੀਰ ਨਹੀਂ ਚਲਾਏ, ਇੱਕੋ ਹੀ ਤੀਰ ਚਲਾਇਆ, ਬਸ ਇੱਕ ਰਾਣੇ ਪਾਰ। ਹਾਂਜੀ,
ਸੇਵਕ ਥਾਪ ਨਹੀਂ ਦੂਰ ਕੀਨ,
ਜੇ ਸੇਵਕ ਬਣਾ ਲਿਆ ਜੀ ਉਹਨੂੰ ਥਾਪ ਲਿਆ ਵੀ ਮੇਰਾ ਸੇਵਕ ਹੈ, ਫਿਰ ਆਪ ਤੋਂ ਪਰੇ ਨਹੀਂ ਕੀਤਾ, ਫਿਰ ਨਹੀਂ ਛੱਡੀ, ਬਹੁ ਬਾਹੇ ਗਏ ਕਿ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਤੀਜੇ ਬਾਹੇ ਨਾ ਛੋਟੀ ਹੈ, ਜੇ ਸੇਵਕ ਇੱਕ ਵਾਰ ਨੇ ਲੜ ਲਾ ਲਿਆ ਉਹ ਫਿਰ ਨਹੀਂ ਦੂਰ ਕੀਤਾ, ਫਿਰ ਜੇ ਉਹਦੀ ਗਲਤੀ ਵੀ ਹੋ ਗਈ ਨਾ ਅੱਗੇ ਆਊਗਾ।
ਲੱਖ ਭਈ ਭੂਲ ਮੁੱਖ ਬਹਿਸ ਦੀਨ,
ਜੋ ਉਹਦੀ ਭੁੱਲ ਵੀ ਕੋਈ ਦੇਖ ਲਈ ਨਾ ਹੱਸ ਕੇ ਟਾਲਤਾ,
ਮੁੱਖ ਬਹਿਸ ਦੀਨ,
ਬਹੁ ਹੱਸ ਦੀਨ, ਬਹਿਸ ਨਹੀਂ ਹੈ, ਹੱਸ ਹੱਸ ਅਲੱਗ ਹੈ, ਹੱਸ ਕੇ ਟਾਲਤੀ, ਹੱਸ ਸਹਿਤ, ਹੱਸਣ ਦੇ ਸਹਿਤ ਟਾਲਤੀ, ਹੱਸ ਕੇ ਹੀ ਸਾਰਤਾ, ਜੇ ਉਹਦੀ ਭੁੱਲ ਦੇਖ ਵੀ ਲਈ ਨਾ ਕੋਈ, ਹੱਸ ਕੇ ਹੀ ਸਾਰਤਾ, ਫਿਰ ਵੀ ਗੁੱਸਾ ਨਹੀਂ ਕੀਤਾ, ਹੱਸ ਕੇ ਸਾਰਤਾ ਵੀ ਚਲੋ ਨਿਆਣਾ ਕੋਈ ਨਹੀਂ, ਗਲਤੀ ਹੋ ਗਈ ਤਾਂ ਕੀ, ਬਹਿਸ ਨਹੀਂ, ਹੱਸ ਅਲੱਗ ਹੈ, ਬਾ ਅਲੱਗ ਹੈ, ਬਿਰਧ ਹੈ ਹਾਸੇ ਦੇ ਨਾਲ, ਹਾਸੇ ਸਹਿਤ ਔਖਾ ਬਹੁਤ ਹੈ, ਸਾਦੀ ਸਾਦੀ ਜੀ ਲੱਗਦੀ ਹੈ ਗੱਲ। ਕਿ ਉੱਥੇ ਇਹੋ ਜਿਹੇ ਐਂਗਲ ਤੋਂ ਨਹੀਂ ਗੱਲਾਂ ਆਈਆਂ ਹੋਈਆਂ, ਇਸ ਐਂਗਲ ਤੋਂ ਗੱਲਾਂ ਨਹੀਂ ਆਈਆਂ ਹੋਈਆਂ।
ਜੇ ਗਹੀ ਬਾਹੇ ਕਿੰਨੋ ਨਿਭਾ,
ਬਾਹ ਜਿਹਦੀ ਬਾਂਹ ਫੜ ਲਈ ਤੋੜ ਨਿਭਾਈ, ਉਹ ਫਿਰ ਤੋੜ ਨਿਭਾਈ ਕਿੰਨੋ ਨਿਭਾ।
ਤ੍ਰਿਆ ਏਕ ਵਿਆਹ ਨਹੀਂ ਕੀਨ ਵਿਆਹ,
ਤ੍ਰਿਆ ਏਕ ਵਿਆਹ ਵਿਆਹ ਹੀ
ਵਿਆਹ
ਕੋਈ ਤ੍ਰਿਆ ਐਕਸੈਪਟ ਕੀਤੀ ਹੈ ਗੁਰਮਤ, ਹੋਰ ਤ੍ਰਿਆ ਹੋਰ ਮਤ ਮਨ ਮਤ ਕੋਈ ਐਕਸੈਪਟ ਨਹੀਂ ਕੀਤੀ, ਹੁਣ ਤ੍ਰਿਆ ਲੈ ਲਓ ਇੱਥੇ ਕੀ
ਕਰੋਗੇ,
ਇਹ ਤ੍ਰਿਆ ਤੇ ਦਸ ਪਾਜਾ ਤੈਨੂੰ ਵਿਆਹ ਨੇ, ਫਿਰ ਇਹ ਕੀ ਗੱਲ ਆ।
ਤ੍ਰਿਆ ਏਕ ਵਿਆਹ ਨਹੀਂ ਕੀਨ ਵਿਆਹ,
ਕੋਈ ਮਤ ਐਕਸੈਪਟ ਹੈ ਸੱਚਖੰਡ ਦੇ ਵਿੱਚ ਗੁਰਮਤ, ਦੂਜੀ ਤਾਂ ਬਣਨੇ ਨਹੀਂ ਦਿੰਦੀ ਉੱਥੇ, ਦੂਜੀ ਦੂਜੀ ਮਤ ਨੂੰ ਘਰ 'ਚ ਆਰਡਰ ਨਹੀਂ ਬਣਦਾ, ਜਿਹੜੀ ਤ੍ਰਿਆ ਉਹ ਤਾਂ ਘਰ 'ਚ ਬਣੂ ਆ
ਕੇ,
ਜੇ ਵਿਆਹ ਕੇ ਲਿਆਊ ਤਾਂ ਘਰੇ ਲਿਆਊਗਾ, ਹੋਰ ਕਿੱਥੇ ਲਿਆਊਗਾ। ਦੂਸਰੀ ਤ੍ਰਿਆ ਨਹੀਂ ਐਕਸੈਪਟ ਕੀਤੀ, ਇੱਕੋ ਹੀ ਕੀਤੀ ਆ ਗੁਰਮਤ, ਗੁਰਮਤ ਦੇ ਧਾਰਨੀ ਹੀ ਸੱਚਖੰਡ ਜਾ ਸਕਦੇ ਨੇ, ਦੂਜਾ ਨਹੀਂ ਜਾ ਸਕਦਾ ਕੋਈ, ਆਹ ਗੱਲ ਹੈ, ਉਹ ਨਹੀਂ ਜਾ ਸਕਦਾ ਕੋਈ।
ਜੇ ਗਈ ਬਾਹਰ
ਇਸ ਨੂੰ ਜਾ ਸਕਦੀ ਹੈ, ਹੋਰ ਨਹੀਂ ਜਾ ਸਕਦਾ ਕੋਈ ਬੜੀ। ਹਾਂ
ਰੀਝ ਅੰਤ ਕੋਟ ਨਹੀਂ ਕਸ਼ਟ ਕੀਨ, ਰੀਝ ਅੰਤ ਏਕ ਹੀ ਨਾਮ ਲੀਨ,
ਰੀਝ ਅੰਤ ਕੋਟ
ਨਹੀਂ ਕਸ਼ਟ ਕੀਨ,
ਨਹੀਂ ਕਸ਼ਟ ਕੀਨ, ਕਰੋੜਾਂ ਜਿਹੜੇ ਨੇ ਬੰਦੇ ਰੀਝਣਾ ਹੁੰਦਾ ਕਿਸੇ 'ਤੇ ਮਿਹਰ ਕਰਨੀ, ਕਰੋੜਾਂ ਆਦਮੀਆਂ 'ਤੇ ਦਿਆਲੂ ਹੈ, ਮਿਹਰ ਕਰਦਾ ਹੈ, ਕਸ਼ਟ ਨਹੀਂ ਦਿੰਦਾ ਕਿਸੇ ਨੂੰ, ਕਿਸੇ ਨੂੰ ਸਵਾਲ ਨਹੀਂ ਪਾਉਂਦਾ ਹੈਗਾ, ਸਵਾਲ ਨਹੀਂ ਕਿਸੇ ਨੂੰ ਪਾਇਆ, ਦਾਤਾਂ ਦਿੰਦਾ ਸਭ ਨੂੰ, ਸਭ 'ਤੇ ਮਿਹਰਾਂ ਕਰਦਾ ਹੈ, ਕਿਸੇ ਨੂੰ ਕਸ਼ਟ ਨਹੀਂ ਦਿੰਦਾ,
ਨਹੀਂ ਕਸ਼ਟ,
ਆਹੋ ਬੁਰਾ ਨਹੀਂ ਕਰਦਾ, ਜੇ ਕਿਸੇ ਦਾ ਕਸ਼ਟ ਕਸ਼ਟ ਥੋੜ੍ਹੀ ਦਿੰਦਾ ਕਿਸੇ ਨੂੰ, ਕਸ਼ਟ ਨਹੀਂ ਦਿੰਦਾ ਹੈ, ਨਹੀਂ ਅਹਿਸਾਨ ਜਤਾਉਣਾ ਹੋਰ ਗੱਲ ਹੈ, ਚਲੋ ਉਹ ਵੀ ਬੰਦੇ ਆ, ਅਹਿਸਾਨ ਜੀ ਤਾਂ ਜਤਾਉਂਦੇ ਉਹ ਦੁੱਖਮੰਦ ਹੈ, ਉਹ ਵੀ ਦੁੱਖਮੰਦ ਹੈ ਨਾ, ਆਹ ਕਿਸੇ ਨੂੰ ਸਵਾਲ ਪਾ ਦੇਣਾ ਉਹਦੇ ਵਿਚਾਰੇ ਦੇ ਬੋਝ ਨਾ ਚੱਕਣ ਦਾ ਹੋਵੇ, ਕਸ਼ਟ ਤਾਂ ਹੋ ਗਿਆ, ਉਹ ਕਹਿੰਦਾ ਵੀ ਮੇਰੇ 'ਤੇ ਇਹਨੇ ਬਹੁਤ ਅਹਿਸਾਨ ਕੀਤੇ ਨੇ, ਇਹਨੇ ਆਪ ਮੈਨੂੰ ਸਵਾਲ ਪਾਤਾ, ਮੈਨੂੰ ਔਖਾ ਮੇਰੇ 'ਤੇ ਹੁੰਦਾ ਨਹੀਂ, ਉਹਨੂੰ ਕਸ਼ਟ ਹੁੰਦਾ, ਮੈਂ ਕਰ ਨਹੀਂ ਸਕਦਾ, ਇਹ ਔਖਾ ਹੋ ਕੇ ਕਰਦਾ, ਐ ਨਹੀਂ ਕਰਦਾ ਕਿਸੇ ਨੂੰ, ਸਭ 'ਤੇ ਦਿਆਲੂ ਹੈ ਉਹ, ਦਿਆਲਤਾ ਤਾਂ ਏਬਜ ਵਿੱਚ ਕੁਛ ਨਹੀਂ ਮੰਗਦਾ ਕਿਸੇ ਨੇ, ਵੀ ਤੂੰ ਮੇਰਾ ਇਹ ਕਰ। ਹਾਂ
ਸੀਜੰਤ ਏਕ ਹੀ ਨਾਮ ਲੀਨ,
ਸੀਜੰਤ ਏਕ ਹੀ ਨਾਮ ਲੀਨ, ਸੋਝੀ ਕਿਹਨੂੰ ਆਉਂਦੀ ਹੈ,
ਏਕ ਹੀ ਨਾਮ ਲੀਨ,
ਇੱਕੋ ਹੀ ਆਦਮੀ ਨੂੰ ਸੋਝੀ ਆਉਂਦੀ ਹੈ ਸਾਰਿਆਂ 'ਚ, ਜਿਹਨਾਂ 'ਤੇ ਕਿਰਪਾ ਕਰਦਾ, ਜਿਹਨੇ ਨਾਮ ਲੈ ਲਿਆ, ਜਿਹਨੇ ਹੁਕਮ ਨੂੰ ਮੰਨ ਲਿਆ, ਜਿਹਨੇ ਉਹਦਾ ਸੁਭਾਅ ਨੂੰ ਸਮਝ ਲਿਆ ਇਸ ਨੂੰ, ਕਿ ਉਹ ਕਸ਼ਟ ਨਹੀਂ ਦਿੰਦਾ ਕਿਸੇ ਨੂੰ, ਨਹੀਂ ਬੰਦੇ ਇਹ ਆਦਮੀ, ਉਹ ਪਾਣਾ ਮਿੱਠਾ ਤਾਂ ਲੱਗੂਗਾ, ਪਾਣਾ ਨਹੀਂ ਮਿੱਠਾ ਲੱਗਣ, ਜਿਹਨੇ ਨਾਮ ਲੈ ਲਿਆ ਪਾਣਾ ਮਿੱਠਾ ਉਹਨੂੰ ਲੱਗਦਾ, ਅਸਲ ਦੇ ਵਿੱਚ ਸੋਝੀ ਉਹਨੂੰ ਆਉਂਦੀ ਹੈ ਜਿਹੜਾ ਇਹ ਮੰਨੇ ਵੀ ਉਹ ਕਸ਼ਟ ਨਹੀਂ ਦਿੰਦਾ ਕਿਸੇ ਨੂੰ, ਇਹ ਕੁਛ ਇਹਦੇ 'ਚ ਗੱਲ ਹੋਰ ਹੈ, ਤਾਂ ਪਾਣਾ ਮਿੱਠਾ ਲੱਗਦਾ। ਆਹ ਜਿਹੜਾ ਹੁਣ ਕੁਛ ਅਮਰੀਕਾ 'ਚ ਹੋ ਰਿਹਾ, ਜੇ ਉਹ ਮੰਨਣ ਵੀ ਇਹ ਇਹਦੀ ਲੋੜ ਇਹ ਸੀ, ਕੀ ਲੋੜ ਸੀ, ਕਿਉਂ ਲੋੜ ਸੀ, ਇਹ ਤਾਂ ਉਹਨੂੰ ਪਤਾ ਜਿਹਨੇ ਸਭ ਕੁਝ ਬਣਾਇਆ, ਜਿਹਨੇ ਕੀਤਾ, ਜੇ ਕੋਈ ਹਰੇ ਪੱਠੇ ਕਣਕ ਵੀ ਵੱਢ ਲਿਆਉਂਦਾ ਕਿਸੇ ਵੇਲੇ, ਜਿਹਨੇ ਬੀਜੀ ਉਹੀ ਲਿਆਉਂਦਾ ਵੱਢ ਕੇ, ਤਾਂ ਉਹਨੂੰ ਪਤਾ ਨਾ ਕਿੰਨਾ ਦੁੱਖ ਹੈ ਕੱਚੀ ਕਣਕ ਵੱਢਣ ਦਾ, ਉਹਨੂੰ ਨਹੀਂ ਪਤਾ, ਪਰ ਉਹਦੀ ਲੋੜ ਹੈ, ਉਹ ਹੈ ਉਹਨੂੰ ਵੱਢਣੀ ਪੈਂਦੀ ਹੈ, ਉਹਨੂੰ ਡੰਗਰ ਭੁੱਖੇ ਮਰਦੇ ਨੇ, ਗੁਜ਼ਾਰਾ ਹੀ ਨਹੀਂ ਹੈ ਉਹਦਾ, तो कोई खुश खुशी ना बढ़ता है तो फिर आप कहते दुखी होंगे। असं क्यों दुखी होंगे? की लोड़ है उन्हें तो उन्हें पता है, कणक नूं की पता है? वो तो पेड़ ने, पेड़ भी सारे अलाइव ने, जिंदे ने, उन्हें की पता है? भाई मालक है फसल कच्ची बढ़े चाहे पक्की बढ़े, हुण जिन्होंने गन्ना बढ़ के कच्चा बेचना उन्हां दी मजबूरी है, उन्हां दी कणक नहीं बीजी जानी, उन्हां दे कोल पैसा नहीं है, मजबूरी है सस्ता भी बेचना की मजबूरी है? मालक नूं पता, मालक ओह है ना, तो असीं मालक ते ही टिप्पणी क्यों करिए? उहदी की मजबूरी है तो वह जानदा, मजबूरी उहदी है, थोड़ी की मजबूरी है? जे थोड़ी मजबूरी है तुसीं पाणे च नहीं हैगे, उहनूं मालक नहीं मनदे, मालक तां मनदे ही नहीं तुसीं उहनूं।
अनकपट रूप अनुभव प्रकाश,
अनकपट रूप है, जे किसी का बुरा सोचता नहीं, बुरा करता ही नहीं, दयालु है, यही अनकपट रूप है, इन अनकपट कहोगे जोड़ा उपर सुभा दिता है ना। अनकपट की होंदा है उहदी उत्ते डेफिनेशन कह के अनकपट यह जहा होंदा, ਇਹਦੀਆਂ ਡੈਫੀਨੇਸ਼ਨਾਂ ਇਸ ਤਰੀਕੇ ਨਾਲ ਲੱਭਣੀਆਂ ਨੇ, ਉੱਦਾਂ ਉਹਦੇ 'ਚ ਹੋਰ ਤਰੀਕੇ ਨਾਲ ਦਿੱਤੀਆਂ, ਇਹਦੀਆਂ ਹੋਰ ਤਰੀਕੇ ਨਾਲ ਡੈਫੀਨੇਸ਼ਨ। ਉੱਤੇ ਦੱਸਿਆ ਨਾ ਬਈ ਸਾਰਿਆਂ 'ਤੇ ਦਿਆਲੂ ਆ, ਕਿਸੇ ਨੂੰ ਦੁੱਖ ਨਹੀਂ ਦਿੰਦਾ, ਇਹੀ ਅਨਕਪਟ ਰੂਪ। ਅਤੇ ਉੱਥੇ ਕਪਟ ਰੂਪ ਕਿੱਥੇ ਸੀ? ਕਹੀ ਹੋਈ ਕਿਉਂ ਹੈ ਗੱਲ? ਚਲੋ ਆਪਾਂ ਹੁਣ ਇਹ ਵੀ ਦੇਖ ਲੈਂਦੇ ਹਾਂ ਥੋੜ੍ਹਾ ਜਿਹਾ। ਸਤੀ ਰਸੋਇਆ ਨੂੰ ਕਹਿੰਦਾ ਵੀ ਭੋਜਨ ਤਾਂ ਛਕ ਲਾਂਗੇ ਰਿਸ਼ੀ, ਪਰ ਜੋ ਅਸੀਂ ਦੱਸਣਾ ਮੰਗਾਂਗੇ ਤੈਨੂੰ ਉਹ ਦੇਣੀ ਪਊਗੀ। ਇਹ ਸਾਖੀ ਹੈ ਸਤੀ ਰਸੋਇਆ ਦੀ। ਤਿੰਨ ਆਦਮੀ ਆਏ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਅਤੇ ਉਹਨੇ ਕਿਹਾ ਵੀ ਸਾਧੂ ਤਾਂ ਇਹੋ ਜਿਹੇ ਦੇਖੇ ਨਹੀਂ ਕਦੇ, ਸਾਧੂ ਦਾ ਭੇਸ ਹੋਣਾ। ਉਹਨਾਂ ਨੇ ਨਾਰਦ ਨੇ ਕਿਹਾ ਮਾਤਾ ਸਤੀ ਰਸੋਇਆ ਦੇ, ਉਹ ਕਹਿੰਦੇ ਸਤੀ ਨੂੰ ਕਹਿਤਾ ਘਰ ਜਾ ਕੇ ਸ਼ਿਵਜੀ ਦੇ, ਕਹਿਤਾ ਬ੍ਰਹਮਾ ਦੇ, ਕਹਿਤਾ ਵਿਸ਼ਨੂੰ ਦੇ, ਕਹਿਤਾ ਇਹ ਸਾਖੀ ਹੈ ਇਹਨਾਂ ਦੀ ਬਣਾਈ ਹੋਈ, ਔਰ ਇਹਦੇ 'ਤੇ ਫਿਲਮ ਬਣੀ ਹੋਈ ਹੈ। 50 ਸਾਲ ਪਹਿਲਾਂ ਮੈਂ ਦੇਖੀ ਸੀ ਫਿਲਮ, ਮੈਂ ਧਾਰਮਿਕ ਫਿਲਮਾਂ ਹੀ ਦੇਖਦਾ ਹੁੰਦਾ, ਦੂਜਿਆਂ ਨਹੀਂ ਸੀ ਦੇਖਦਾ। ਉੱਥੋਂ ਪਤਾ ਲੱਗਦਾ ਨਾ ਗੱਲ ਬੈਕਗਰਾਊਂਡ ਕੀ ਹੈ। ਤੋ ਚਿੜਗੀਆਂ ਨਾਰਦ ਜਾ ਕੇ ਕਹਿੰਦਾ ਸ਼ਿਵਜੀ ਦੇ ਘਰ, ਨਾਰਦ ਕਿੱਥੋਂ ਆਏ? ਮਾਤਾ ਸਤੀ ਰਸੋਇਆ ਦੇ ਦੁਆਰੇ ਤੋਂ। ਉਹਨੇ ਕਿਹਾ ਮੇਰੇ ਨਾਲ ਵੀ ਜ਼ਿਆਦਾ ਸਤੀ ਹੈ? ਕਹਿੰਦਾ ਹਾਂ, ਉਹ ਮਾਤਾ ਸਤੀ ਤਾਂ ਤੂੰ ਹੈ ਪਰ ਉਹਦੇ ਮੁਕਾਬਲੇ ਦੀ ਨਹੀਂ, ਚੱਲ ਲਾਤੀ ਅੱਗ, ਈਰਖਾ ਹੁੰਦੀ ਆ ਔਰਤਾਂ 'ਚ। ਇਹਨੇ ਵਿਸ਼ਨੂੰ ਦੇ ਕਹਿਤਾ, ਮੈਂ ਬ੍ਰਹਮਾ ਦੇ ਕਹਿਤਾ, ਤਿੰਨੇ ਪੈ ਗਈਆਂ। ਜਦ ਆਏ ਮੁੜ ਕੇ ਗੱਲ ਕੀ ਹੈ? ਕਹਿੰਦੇ ਉਹਦਾ ਸਤਭੰਗ ਕਰਕੇ ਹੋ, ਦੇਖੋ ਕਪਟ ਐਡੇ ਲੈਵਲ 'ਤੇ ਕਪਟ ਹੈ। ਇਹ ਕਪਟ ਨਹੀਂ ਹੈ, ਕਿੱਥੇ ਮਾਰੀ ਚੱਕ ਕੇ ਗੱਲ, ਜਗ੍ਹਾ ਜਗ੍ਹਾ ਕਪਟ ਨੇ। ਉਹਨੂੰ ਕਿਹਾ ਖਾਣਾ ਤਾਂ ਖਾ ਲੂੰਗਾ, ਸ਼ਿਵਜੀ ਕਹਿੰਦਾ ਵਾਹ ਕਾ ਲੜਕਾ ਮਾਰਿਆ ਥਾ ਕਪਟ, ਹਰੀ ਜਾਂਦਾ ਰਾਜੇ ਨਾਲ ਕਪਟ, ਰਾਜ ਲੈ ਲਿਆ 250,000 ਸੋਨਾ ਦੇ, ਕਪਟ ਜਗ੍ਹਾ ਜਗ੍ਹਾ ਕਪਟ ਹੈ। ਅਰ ਕ੍ਰਿਸ਼ਨ ਦਾ ਤਾਂ ਨਾਂ ਹੀ ਛੜੀ ਹੈ ਕਪਟ। ਅਨਕਪਟ ਰੂਪ ਕਹਿ ਕੇ ਤੁਹਾਨੂੰ ਕੀ ਪਤਾ ਕੀ ਕਰਤਾ? ਸਮੁੰਦਰ ਨੂੰ ਅੱਗ ਲਾ ਦਿੱਤੀ, ਜਗ੍ਹਾ ਜਗ੍ਹਾ ਕਪਟ। ਦੇਵਤਾ ਨੇ ਸਮੁੰਦਰ ਲੜਕਿਆ ਕਪਟ, ਸਾਰਾ ਹੀ ਧਰਮ ਕਪਟ 'ਤੇ ਖੜਾ। ਜੇ ਕਹਿ ਦਈਏ ਤਾਂ ਸਮੁੰਦਰ ਨੂੰ ਤਾਂ ਆਪੇ ਲੱਗ ਜੂਗੀ, ਆਹ ਅੱਗ ਲੱਗੀ ਸੀ ਸਮੁੰਦਰ ਨੂੰ, ਅੱਗ ਲਾ ਦਿੱਤੀ ਸੀ ਦਸਮ ਪਾਤਸ਼ਾਹ ਨੇ। ਐਵੇਂ ਨਹੀਂ ਇਕੱਠੇ ਹੋ ਗਏ ਮੁਸਲਮਾਨਾਂ ਦੇ ਨਾਲ, ਆਹ ਸੀ ਅੱਗ ਲੱਗੀ ਹੋਈ। ਅਨਕਪਟ ਸੌਖੀ ਜਿਹੀ ਗੱਲ ਨਹੀਂ ਹੈ, ਇੱਧਰ ਅਣਕਪਟ ਕਹਿ ਤਾਂ ਉੱਧਰ ਕਪਟ ਹੈ। ਪਹਿਲਾਂ ਇੱਕ ਕਹਿ ਤਾਂ ਇੱਕੋ ਤਰੀਆ ਪਿਆ ਹੀ ਹੈ, ਦੂਜੀ ਘਰ ਨਹੀਂ ਵੰਡ ਦਿੱਤੀ, ਉਹ ਵੀ ਬਹੁਤ ਖਤਰਨਾਕ ਗੱਲ। ਉਹ ਸਾਰੇ ਸਮਝਦੇ ਤੇ ਕੀ ਕਹਿੰਦਾ, ਗੁਰਬਾਣੀ ਕੀ ਕਹਿੰਦੀ ਹੈ, ਸਿੱਖਾਂ ਨੂੰ ਕੀ ਪਤਾ ਕੀ ਕਹਿੰਦਾ, ਕੀ ਪਤਾ ਕੀ ਗੱਲ ਹੈ। ਉਹਨਾਂ ਨੂੰ ਪਤਾ ਸੀ ਸਮੁੰਦਰ ਨੂੰ ਅੱਗ ਲੱਗ ਗਈ ਸੀ, ਉਹ ਕਹਿੰਦੇ ਮਾਰ ਦੂ ਇਹ। ਹਾਂ ਹੁਣ ਤਾਂ ਮੌਕ ਹੈ ਸਮੁੰਦਰ ਨੂੰ ਅੱਗ ਲਾਉਣ ਦਾ, ਹੁਣ ਤਾਂ ਫੂਕਾ ਮਾਰਨ ਵਾਲੇ ਬਹੁਤ ਨੇ। ਹੁਣ ਤਾਂ ਲਾਲੂ ਪ੍ਰਸ਼ਾਦ ਪਹਿਲਾਂ ਕਹੂਗਾ ਵੀ ਮੈਂ ਲਾਉਣਾ ਬਿਜਲੀ ਦੇ ਪੱਖੇ, ਵੀ ਅੱਗ ਗਾਹਾਂ ਜਾਵੇ ਛੇਤੀ। ਹੁਣ ਤਾਂ ਬਥੇਰੇ ਨੇ, ਉਹ ਤਾਂ ਮਾਇਆਵਤੀ ਵੀ ਨਾਲ ਹੈ, ਮੁਲਾਇਮ ਸਿੰਘ ਵੀ ਨਾਲ ਹੈ, ਕਾਂਗਰਸ ਵੀ ਹੈ, ਉਹ ਤਾਂ ਸਾਰੇ ਹੀ ਨੇ ਬੀਜੇਪੀ ਖੁਦ ਨਾਲ ਰਹਿ ਜਾਣਗੇ। ਕਿੰਨੇ ਕਹਿੰਦੇ ਥੋੜ੍ਹੇ ਜਿਹੇ ਸਭ ਮਾਰ ਜਾਣਗੇ ਛਾਲਾਂ। ਜੇ ਸਮੁੰਦਰ ਨੂੰ ਅੱਗ ਲੱਗਿਆ ਜੀ ਜਾਂਦੇ ਬਾਹਰ ਨੂੰ ਭੱਜਦੇ ਹੁੰਦੇ ਨੇ, ਫਿਰ ਅੰਦਰ ਨੂੰ ਰਹਿਣਗੀਆਂ ਮੱਛੀਆਂ, ਕੱਛੂ ਅੰਦਰ ਰਹਿਣਗੇ। ਜੀ ਦਾ ਤਾਂ ਗੁਜ਼ਾਰਾ ਨਹੀਂ, ਮੱਛੀ ਤਾਂ ਨਹੀਂ ਬਾਹਰ ਜਾ ਸਕਦੀ, ਉਹ ਤਾਂ ਗੁਜ਼ਾਰਾ ਹੈ ਨਹੀਂ ਭਾਈ ਬਾਹਰ। ਪਰ ਕੱਛੂ ਹੋਰ ਕਈ ਚੀਜ਼ਾਂ ਡੱਡੂ, ਉਹਨਾਂ ਦਾ ਤਾਂ ਗੁਜ਼ਾਰਾ ਬਾਹਰ ਹੈ, ਕਿਹੜੇ ਉਹ ਤਾਂ ਭੱਜ ਕੇ ਪਰੇ ਹੋ ਜਾਣਗੇ। ਜਿਹੜੇ ਪਾਣੀ ਤੋਂ ਪਰੇ ਜਿੰਦਾ ਰਹਿ ਸਕਦੇ ਨੇ ਉਹ ਪਰੇ ਹੋ ਜਾਣਗੇ, ਜਿਹਨਾਂ ਦਾ ਗੁਜ਼ਾਰਾ ਹੀ ਉਹ ਚੋਰ ਹੀ ਹੁੰਦੇ, ਉਹ ਵਿੱਚੇ ਜਾਣਗੇ। ਹਾਂ ਹੈ ਕਪੜ ਤੇ ਗੁਜ਼ਾਰਾ, ਗੁਰਮਤ ਤੇ ਕਿਉਂ ਖਿਲਾਫ ਨੇ, ਉੱਥੇ ਕੀ ਹੈ ਨਾਨਕ ਸਰ, ਕਪਟ ਕਪਟ ਹੈ ਸਾਰਾ ਕਪਟ। ਕਪਟ ਕੀ ਹੁੰਦਾ, ਕਪਟ ਦਾ ਅਰਥ ਕੀ ਹੈ, ਜੇ ਗਿਆਨ ਉੱਤੇ ਨੂੰ ਤਾਂ ਉੱਥੇ ਵੱਢ ਦੇਣ, ਆਪਣੇ ਚੇਲੇ ਦਾ ਸਿਰ ਵੱਢ ਦੇਣ, ਉਹਦਾ ਨਹੀਂ ਦੇਣਾ ਗਿਆਨ, ਉਹਦੇ 'ਚ ਉੱਥੇ ਕੱਢ ਦੇਣ, ਪਰਮ ਫਲਾ ਦੇਣ, ਪਰਮ ਗਿਆਨੀ ਕਪਟੀ ਹੁੰਦੇ ਨੇ। ਪਰਮ ਗਿਆਨੀ ਹੈ, ਪਰਮ ਗਿਆਨੀ ਵਧਾ ਰਹੇ ਨੇ ਗਿਆਨ, ਪਰਮ ਗਿਆਨੀ ਘੱਟ ਰਹੇ ਨੇ, ਲੜਾਈ ਆ ਹੈ। ਇਹ ਜਾਗਰੂਕ ਕਰ ਰਹੇ ਨੇ ਸੰਸਾਰ ਨੂੰ ਪਰਮ ਗਿਆਨੀ, ਪਰਮ ਗਿਆਨੀਆਂ ਦਾ ਕਪਟ ਨੰਗਾ ਹੁੰਦਾ ਜੇ ਜਾਗਰੂਕ ਹੁੰਦੇ ਨੇ। ਆਹ ਲੜਾਈ ਇਸ ਗੱਲ ਦੀ ਲੜਾਈ ਹੈ, ਉਹ ਲੜਾਈ ਤਾਂ ਕੋਈ ਨਹੀਂ, ਸੰਸਾਰ ਨੂੰ ਚਾਹੁੰਦਾ ਹੈ ਬ੍ਰਹਮ ਗਿਆਨੀ, ਗੁਰਮੁਖ ਚਾਹੁੰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ, ਉਹ ਤਾਂ ਇਹ ਕਹਿੰਦਾ। ਇਹ ਸਾਡੇ ਗੁਰਬਾਣੀ ਚ ਹੈ ਗੱਲ, ਉਹ ਤਾਂ ਉਹਨਾਂ ਦੇ ਗ੍ਰੰਥ ਜਗ ਤੇ ਨੀ ਲਿਖਿਆ। ਅਣਕਪਟ ਰੂਪ ਬੁਰੇ ਦਾ ਭਲਾ ਕਰ, ਸਿੱਖਿਆ ਦਾ ਕਿ ਭਲਾ ਹੀ ਹੈ ਉਹਨਾਂ ਦਾ, ਬੁਰਾ ਤਾਂ ਹੈ। ਹਾਂਜੀ,
ਅਨੁਭਵ ਪ੍ਰਕਾਸ਼,
ਅਨੁਭਵ ਪ੍ਰਕਾਸ਼, ਪਤਾ ਕਿਵੇਂ ਲੱਗੂ, ਪਤਾ ਪ੍ਰਕਾਸ਼ ਤੇ ਲੱਗ ਜਾਣਾ। ਉਹ ਪੁਲਿਸ ਚਿਹਰਾ ਦੇਖ ਕੇ ਦੱਸ ਦਿੰਦੀ ਹੈ ਚੋਰ ਉਹਨੂੰ ਤਾਂ, ਉਹ ਆਮ ਆਦਮੀ ਦੇਖ ਲੈਂਦਾ ਚਿਹਰੇ ਤੋਂ, ਠੱਗ ਦਾ ਚਿਹਰਾ ਉਹੋ ਜਿਹਾ ਨਹੀਂ ਹੁੰਦਾ, ਸ਼ਰੀਫ ਆਦਮੀ ਵਰਗਾ ਨਹੀਂ ਹੁੰਦਾ। ਉਹ ਕਹਿੰਦਾ ਯਾਰ ਆਦਮੀ ਤਾਂ ਸ਼ਰੀਫ ਲੱਗਦਾ ਹੈ, ਪੁਲਿਸ ਵਾਲੇ ਪਛਾਣ ਲੈਂਦੇ ਨੇ, ਠੱਗ ਨੂੰ ਵੀ ਪਛਾਣ ਲੈਂਦੇ ਨੇ, ਚੋਰ ਫਿਰ ਪੈਂਤਰੇ ਬਦਲਦਾ ਉਹ, ਜੇ ਸਵਾਲ ਪੁੱਛਦੇ ਨੇ ਫਿਰ ਪੈਂਤਰੇ ਬਦਲਦਾ ਉਹ ਦੇਖ ਲੈਂਦੇ ਨੇ, ਜਦ ਸਵਾਲ ਕਰਦੇ ਨੇ ਧਰਮ ਦਾ ਜਦ ਪੈਂਤਰੇ ਬਦਲਦੇ ਨੇ, ਪੈਂਤਰੇ ਤੋਂ ਪਤਾ ਲੱਗ ਜਾਂਦਾ ਵੀ ਕਪਟੀ ਨੇ। ਫਿਰ ਜਦ ਦੇਖਦੇ ਨੇ ਕਰਕੇ ਕਹਿੰਦੇ ਜੀ ਬਸ ਹੱਥ, ਅਸੀਂ ਜੀ ਬਹਿਸ ਨਹੀਂ ਕਰਦੇ, ਕਪਟ ਕਪਟ ਇਹ ਵੀ ਕਪਟ ਹੈ। ਹਾਂਜੀ,
ਖੜਗਣ ਸੰਪੰਨ ਨਿਸਦਿਨ ਨਿਰਾਸ,
ਖੜਗਣ ਸਾਰੀਆਂ ਬੁੱਧੀਆਂ ਨੇ ਉਹਦੇ ਕੋਲ ਤਾਂ, ਸਾਰੀਆਂ ਹੀ ਬੱਤਾਂ ਵਿੱਚੇ ਨੇ ਗੁਰਮਤ, ਤਾਂ ਹੀ ਸਾਰਿਆਂ ਨੂੰ ਘੇਰ ਲੈਂਦੀ ਹੈ ਗੁਰੂ। ਉਹ ਜਿਹਨੇ ਭਾਈ ਐਵੇਂ ਗੱਲ ਨਹੀਂ, ਉਹ ਥੱਲੇ ਸਾਰਿਆਂ ਨੂੰ ਪੜ੍ਹਾ ਸਕਦਾ, ਜਿਹਨੂੰ ਪ੍ਰਾਇਮਰੀ ਸਕੂਲ 'ਚ ਪੜ੍ਹਾਉਣ ਭੇਜਦੀ ਕੀ ਪੜ੍ਹਾ ਨਹੀਂ ਸਕਦਾ, ਉਹ ਤਾਂ ਸਾਰਿਆਂ ਨੂੰ ਪੜ੍ਹਾ ਸਕਦਾ, ਇਹ ਤਾਂ ਆਖਰੀ ਮਤ ਸਿਰੇ 'ਤੇ ਹੈ। ਉਹ ਸਾਰੀਆਂ ਵਿੱਚੇ ਨੇ ਉਹਦੇ ਬੁੱਧੀਆਂ, ਪਰ ਉਹ ਜਾਲਦਾਰ ਹੈ ਸਭੇ ਬੁੱਧੀ ਜਾਲੀਆਂ ਨੂੰ, ਗ੍ਰਹਿ ਤੱਤ ਸਭੇ ਬੁੱਧੀ ਜਾਲੀਆਂ ਨੇ, ਇੱਥੇ ਜਾਲਤੀਆਂ ਘਰ ਨਹੀਂ ਬਣ ਦਿੱਤੀ ਸੱਚਖੰਡ 'ਚ, ਇੱਕੋ ਹੀ ਕੀਤੀ, ਇੱਕੋ ਬਚਾਈ ਹੈ ਜਾਣ 'ਤੇ, ਜਿਹੜੀ ਵਿਆਹੀ ਆ ਉਹੀ ਬਚਾਈ ਆ, ਬਾਕੀ ਜਾਲਤੀਆਂ ਸਭ ਉਹ ਤਰੀਆ ਜਿਹੜਾ ਚਰਿੱਤਰ ਹੈ ਉਹ ਜਾਲੀਆਂ ਹੋਈਆਂ ਇਹਨੇ ਬਾਕੀ ਆਹੋ ਬਾਕੀ ਸਾਰੀਆਂ ਜਾਲਣ ਵਾਲੀਆਂ ਹੀ ਨੇ ਇੱਥੇ ਹੈ ਨਹੀਂ ਕਿਤੇ ਹੁਣ ਆਹ ਕਪਟ ਜਿਹੜੇ ਰੂਪ ਨੇ ਇਹ ਕਪਟ ਦੇ ਰੂਪ ਨੇ ਕਿੰਨੇ ਰੂਪ ਨੇ ਕਪਟ ਦੇ ਇੱਕ ਰੂਪ ਹੈ ਕਪਟ ਦਾ ਸਾਰਾ ਕਪਟ ਭਰਿਆ ਪਿਆ ਉੱਥੇ ਆਹ ਕਪਟ ਰੂਪ ਵੀ ਹੈ ਉੱਥੇ ਚੰਡੀ ਦਾ ਰੂਪ ਪਹਿਲਾ ਪਚਰਿੱਤਰ ਆ ਕਪਟ ਹੈ ਬਾਕੀ ਕਪਟ ਨੇ ਬਾਕੀ ਕਪਟੇ ਦੱਸੇ ਹੋਏ ਨੇ ਭਾਈ ਕਪਟ ਹੁਣ ਜਾਂ ਦੱਸਣੇ ਜਿਹੋ ਜਿਹਾ ਕਪਟ ਕਪਟ ਕਿੰਨੇ ਪ੍ਰਕਾਰ ਦਾ ਥੋੜ੍ਹਾ ਜਿਹਾ ਪ੍ਰਕਾਰ ਦੇ ਦੱਸਦੇ ਕਪਟ ਕਪਟ ਤਾਂ ਬਹੁਤ ਪ੍ਰਕਾਰ ਦੇ ਨੇ
ਉਹ ਭਾਸ਼ਾ ਉਹ ਲੈਂਗੁਏਜ ਦਾ ਹੋਊਗੀ ਉਹ
ਕਪਟ ਕੁਛ ਪ੍ਰਕਾਰ ਦੇ ਦੱਸੇ ਨੇ ਉਹ ਜਿਹੜੀ ਜਿੱਥੋਂ ਸ਼ੁਰੂ ਹੋਈ ਆ ਕਹਾਣੀ ਜਿਹੜੇ ਮੁੰਡੇ ਨੂੰ ਫਾਂਸੀ ਮਤਲਬ ਉਹਨੇ ਕਤਲ ਦਾ ਹੁਕਮ ਦਿੱਤਾ ਜਿਹੜੀ ਉਹਦੀ ਤੇਈ ਮਾਂ ਉਹ ਵੀ ਤਾਂ ਕਪਟੇ ਕਰ ਰਹੀ ਹੈ ਉਹ ਕਪਟ ਨਹੀਂ ਕਰ ਰਹੀ ਗੱਲ ਤਾਂ ਉਹਦੀ ਰਾਜਾ ਤਾਂ ਕਪਟੀ ਦੀ ਰਾਜਾ ਤਾਂ ਅਭੋਲ ਹੈ ਇਸੇ ਕਰਕੇ ਵਜ਼ੀਰ ਰਾਜੇ ਨੂੰ ਸਮਝਾ ਰਿਹਾ ਵੀ ਕਪਟ ਹੈ ਇਹ ਰਾਜਾ ਅਭੋਲ ਹੈ ਉਹਦਾ ਮੂਰਖਾਂ ਤੋਂ ਕੋਲ ਹੈ ਰਾਜਾ ਤਾਂ ਮੂਰਖ ਨੂੰ ਮੂਰਖ ਬਣਾਤਾ ਉਹਨੇ ਗਿਆਨ ਉਹ ਵਜ਼ੀਰ ਦੇ ਰਿਹਾ ਉਹਨੂੰ ਪਤਾ ਵਜ਼ੀਰ ਨੂੰ ਵੀ ਰਾਜੇ ਨੂੰ ਨਹੀਂ ਪਤਾ ਹੈ ਉਹ ਕਪਟ ਉਹਦਾ ਹੈ ਆਹ ਗੱਲ ਕਪੜ ਦੇ ਖਿਲਾਫ ਹੀ ਜਾਗਰੂਕ ਕਰ ਰਹੇ ਨੇ ਰਾਜੇ ਨੂੰ ਹੋਰ ਕੀ ਕਰ ਰਹੇ ਨੇ ਗੁਰਬਾਣੀ ਵੀ ਕਪੜ ਦੇ ਖਿਲਾਫ ਹੀ ਜਾਗਰੂਕ ਕਰ ਰਹੀ ਹੈ ਹੋਰ ਕੀ ਕਰ ਰਹੀ ਹੈ ਉਹ ਕਪੜ ਦੀਆਂ ਸ਼ਕਲਾਂ ਹੀ ਦਿਖਾਈਆਂ ਨੇ ਕਪਟੀਆਂ ਨੂੰ ਨਹੀਂ ਪਰਚਮ ਦਾ ਲੱਗਦਾ ਜਿਹੜੇ ਕਪਟੀ ਖੋਦਣੇ ਉਹ ਖਿਲਾਫ ਨੇ ਦਰਿਆ ਚਰਿੱਤਰ ਦੇ ਕਪਟ ਉਹਨਾਂ ਦੇ ਵਿੱਚ ਹੈ ਕਪਟ ਲੰਗਾ ਹੁੰਦਾ ਕਪਟੀ ਕਿਵੇਂ ਬਰਦਾਸ਼ਤ ਕਰੂ ਇਹ ਕਪਟੀ ਨਹੀਂ ਬਰਦਾਸ਼ਤ ਕਰ ਸਕਦਾ ਕਪਟ ਨੰਗਾ ਹੋਵੇ ਕਹਿੰਦਾ ਇਹਦਾ ਨੰਗਾ ਹੋਇਆ ਕੱਲ੍ਹ ਨੂੰ ਮੇਰਾ ਹੋ ਜੂ ਕਈ ਪ੍ਰਕਾਰ ਦੇ ਤਾਂ ਉਹਨਾਂ ਦੇ ਵਿੱਚ ਨੇ ਕਪਟੀ ਨੂੰ ਨਹੀਂ ਬਰਦਾਸ਼ਤ ਹੁੰਦੀ ਕਪਟ ਨੰਗਾ ਹੋਵੇ ਹਾਂਜੀ
ਖੜਗਨ ਸੰਪੰਨ ਨਿਸਦਿਨ ਨਿਰਾਸ
ਖੜਗਨ ਸੰਪੰਨ
ਨਿਸਦਿਨ ਨਿਰਾਸ
ਉਹ ਖੜਗਨ ਤਾਂ ਹੀ ਸਾਰੇ ਕਪਟ ਦੱਸਦੇ ਆਪਣਾ ਵੀ ਚਰਿੱਤਰ ਤਾਂ ਹੀ ਦੱਸਿਆ ਇਹ ਤਾਂ ਵੀ ਖੇਡਣ ਲੱਗੇ ਸੀ ਨਾ ਚਰਿੱਤਰ ਕਪਟ ਕਪਟ ਆਇਆ ਸੀ ਨਾ ਉਹਦਾ ਫਿਰ ਜਵਾਬ ਦਿੱਤਾ ਨਾ ਉੱਧਰ ਵੀ ਖੜਕ ਸੀ ਇੱਧਰ ਵੀ ਖੜਕ ਸੀ ਬੁੱਧੀ ਸੀ ਅਨੂਪ ਕੌਰ ਬਟ ਪੁੱਠਾ ਪਾਤਾ ਨਾ ਪੁੱਠਾ ਪਾਤਾ ਨਾ ਉਹਨੂੰ
ਖੜਗਨ ਸੰਪੰਨ ਸੀ
ਹਾਂ ਖੜਗਨ ਸੰਪੰਨ ਸੀ ਤਾਂ ਪੁੱਠਾ ਪਾਤਾ ਪੁੱਠੇ ਪਾਤੀ ਗੱਲ ਇਹ ਕੀ ਗੱਲ ਅੱਬਲ ਤਾਂ ਜਾਣਦੇ ਨਹੀਂ ਮੂਰਖ ਨੇ ਪੰਡਿਤ ਨੇ ਨਾ ਮੂਰਖ ਪੰਡਿਤ ਜੇ ਜਾਣਨਗੇ ਵੀ ਮੰਨਦੇ ਫਿਰ ਉਹ ਨਹੀਂ ਕਪਟੀ ਨੇ ਨਾ ਕੁਛ ਬੈਠ ਗਏ ਨਾ ਇਹ ਸਨਾਤਨ ਮਤ ਚੋਂ ਆਏ ਹੋਏ ਸਾਰੇ ਇਹਦਾ ਕੱਲ੍ਹ ਬਣੇ ਨੇ ਅਜਾ ਰਣਜੀਤ ਸਿੰਘ ਦਾ ਰਾਜ ਸੀ ਜਦ ਸਿੱਖ ਬਣ ਗਏ ਖਾਲਸੇ ਨੇ ਤਾਂ ਮਨਜ਼ੂਰ ਹੀ ਨਹੀਂ ਕੀਤਾ ਇਹਨਾਂ ਦੀ ਸਿੱਖੀ ਨੂੰ ਤਾਂ ਜਾਂਦਾ ਸਿੰਘਾਂ ਦੇ ਖਿਲਾਫ ਨੇ ਬਾਣੇ ਦੇ ਵੀ ਖਿਲਾਫ ਨੇ ਸੁੱਖੇ ਦੇ ਵੀ ਖਿਲਾਫ ਨੇ ਸਮਝ ਆਹੋ ਨਿਸਦਿਨ ਨਿਰਾਸ ਕਪਟੇ ਨਹੀਂ ਕਪਟ ਕਾਹਤੇ ਹੁੰਦਾ ਕੋਈ ਨਾ ਕੋਈ ਮਾਇਆ ਦੀ ਇੱਛਾ ਤੇ ਕਪਟ ਹੁੰਦਾ ਦੇਖ ਲਓ ਉਹਦੀ ਬੈਕਗ੍ਰਾਊਂਡ ਤ੍ਰਿਆ ਚਰਿੱਤਰ ਦੇ ਵਿੱਚ ਜੇ ਨਾਮ ਦੀ ਭੁੱਖ ਹੁੰਦੀ ਉੱਥੇ ਅਕਪਟ ਹੈ ਜਿੱਥੇ ਨਾਮ ਦੀ ਭੁੱਖ ਨਹੀਂ ਉੱਥੇ ਕਪਟ ਹੈ ਬਸ ਜੇ ਨਾਮ ਦੀ ਭੁੱਖ ਹੈ ਨਹੀਂ ਗੁਰੂ ਬਣ ਗਿਆ ਉੱਥੇ ਕਪਟ ਰੱਖੂਗਾ ਗੁਰੂ ਬਣ ਗਿਆ ਨਾਮ ਦੀ ਭੁੱਖ ਹੈ ਨਹੀਂ ਉੱਥੇ ਕਪਟ ਰੱਖ ਕੇ ਚੱਲੂ ਜੇ ਕਿਤੇ ਉਹ ਚੇਲੇ ਨੂੰ ਪਤਾ ਲੱਗ ਗਿਆ ਤਾਂ ਉਹਨੂੰ ਉਹ ਧੋਊਗਾ ਵੀ ਨਾ ਇਹ ਨਹੀਂ ਗੱਲ ਮੰਨੀ ਦੀ ਇਹ ਤਾਂ ਐਂ ਹੋਜੂ ਇਹ ਤਾਂ ਐਂ ਹੋਜੂ ਕਪਟ ਹੈ ਨਾ ਵੀ ਇਹ ਸਿੱਧੇ ਰਾਹ ਨਾ ਪੈ ਜਾਵੇ ਮੇਰੀ ਉਹ ਤੋਂ ਗ੍ਰਿਪ ਤੋਂ ਬਾਹਰ ਚਲਾ ਜਾਊਗਾ ਆਪਣੇ ਗ੍ਰਿਪ ਦੇ ਵਿੱਚ ਰੱਖਣ ਵਾਸਤੇ ਕਪਟ ਕਰਦਾ ਮੇਰੇ ਨਾਲ ਜੁੜਿਆ ਰਹੇ ਇਹੀ ਕਰ ਰਹੇ ਨੇ ਹੁਣ ਬਾਗੀ ਹੋ ਰਹੇ ਨੇ ਇਹਨਾਂ ਤੋਂ ਲੋਕ ਜਿਹੜੇ ਸੀ ਨਾ ਬਣੇ ਹੋਏ ਬਈ ਅਸੀਂ ਪ੍ਰਚਾਰ ਕਰਦੇ ਹਾਂ ਗੁਰਮਤ ਦਾ ਜਾਂ ਪਬਲਿਕ ਨੂੰ ਪਤਾ ਲੱਗਿਆ ਜਿਹੜੇ ਬੰਦੇ ਜੁੜੇ ਹੋਏ ਤੇ ਬੋਲਦਾਰ ਸੀ ਗੁਰੂ ਵਾਲੇ ਸੀ ਜਿਹੜੇ ਅੰਦਰੋਂ ਉਹ ਬਾਗੀ ਹੁੰਦੇ ਜਾਂਦੇ ਨੇ ਅਤੇ ਇਹਨਾਂ ਦਾ ਗ੍ਰਿਪ ਘੱਟਦਾ ਜਾਂਦਾ ਇਸ ਕਰਕੇ ਜਿਹੜਾ ਹੈ ਬੜੇ ਪਰੇਸ਼ਾਨ ਨੇ। ਹਾਂਜੀ,
ਖੜਗਣ ਸਪੰਨ ਨਿਸਦਿਨ ਨਿਰਾਸ਼,
ਨਿਸਦਿਨ ਨਿਰਾਸ਼। ਜਿਹੜਾ ਖੜਗਣ ਸਪੰਨ ਹੁੰਦਾ ਉਹ ਸੰਸਾਰੀ ਇੱਛਾ ਤੋਂ ਰਹਿਤ ਰਹਿੰਦਾ, ਨਿਸਦਿਨ ਸੰਸਾਰੀ ਇੱਛਾ ਨਹੀਂ ਰੱਖ ਸਕਦਾ। ਸੰਸਾਰੀ ਇੱਛਾ ਰੱਖੂਗਾ ਫਿਰ ਕਪਟਾ ਵੜਦਾ, ਫਿਰ ਕਪਟਾ ਜੂਗਾ, ਉਹਨੂੰ ਕੀ ਲੋੜ ਹੈ ਸੰਸਾਰੀ ਇੱਛਾ ਰੱਖਣ ਦੀ।